فمحمدنا هو سيدنا فالعز لنا لإجابته الله والله والله والله
الحمد لله رب العالمين والصلاة والسلام على رسوله الكريم اما بعد فاعوذ باللہ من الشیطان الرجیم بسم اللہ الرحمن الرحیم یسألونک عن الاحلہ قل ہی مواقیت للناس والحج فلیس البر بان تأتوا البیوت من ابوابها ولیس البر بان تأتوا البیوت من ظہورها ولکن البر من اتقی وأتوا البیوت من ابوابها فاتقوا اللہ لعلکم تفلحون جو سلسلہ اللہ تعالیٰ دے حکمہ دے نازل ہون دا شروع ہویا سی وہ جاری ہے حج دے سلسلے چ ایک بدعت سی مکے والیاں دے وچ کہ جدوں ایک بڑی بندہ حج دی نیت نال کروں نکل پوے تے واپس پھر وہ کرنا آوے جے فرض کرو آنا ہی پیا جاوے تے پھر موہ چ نہ آوے بلکہ پچھواڑیوں داخل ہوئے تو یہ واسطے وہ باقاعدہ کن توڑ کے بھی اپنے گھر آتے سن کیونکہ یہ شرعی حیثیت کوئی نہیں سی یہ خام خواہ ایک بدعت سی لہذا پہلے فرمایا گیا اس حج کے سلسلے چ یسألونک عن الاحلہ یہ تانو چند دے کٹن بدن دے بارے پوچھ دین کہ پہلے وہ بریک جہا ہوندا ہے پھر موٹا ہو کے چودھویں دا آیا پورا چمکن لگ پہ چند پھر ہولی ہولی پھر چھوٹا ہو جاتا ہے ایک ہی چکر ہے قل ہی مواقع تو للناس والحج تینوں دس دیو کہ تاری واسطے کیلنڈر اللہ نے بنایا عرباں دے وچ سب تو بڑا جڑا موقع سی وہ حج دا موقع سی اج بھی سعودی عرب دے وچ حج دا سیزن حج دا موسم ایک بہت بڑا کام ہے بہت بڑی گل ہے سارے کالجاں دیاں سکولاں دیاں بساں وہ حاجیاں نو منا لے کے جان اور اتھوں عرفات لے کے جان واسطے استعمال ہوندیاں اور اتھوں واپس لے آن واسطے استعمال ہوندیاں اس طرح منیاں نو بہت ساری جاباں نکلدیاں ہون دیاں حج دے موسم دے وچ کوئی ڈرائیوری کر رہا ہے کوئی پولیس دے وچ عارضی طور تے بھرتی ہو رہا ہے حج دے سیزن دے واسطے حج دا سیزن جڑا ایک بڑی اہم چیز ہے اور پورے 12 مہینے دے وچ سب تو زیادہ کاروباری سرگرمی بزنس ایکٹیویٹی وہ اہم دے وچ ہوندی ہے لکھاں بندیاں نے پوری دنیا تو آنا اور اتھے مکہ مکرمہ قیام فرمانا مدینہ منورہ جانا ہوائی جہازاں تو اترنا پھر واپس ہوائی جہازاں تے چڑھنا بہت سارا کام ہے جڑا اہم موسم وچ ہوندا ہے لہذا اج بھی تے پہلے بھی اس سیزن کا انتظار ہوتا سی کہ حج کدوں آ رہا ہے حج کدوں آ رہا ہے تو دسیا گیا کہ چنا دا ودنا کٹنا یہ تہاڈے واسطے ایک کیلنڈر ہے تے اے حج دا موسم جانن دے واسطے حج دا وقت جانن دے واسطے ایک ذریعہ اس بعد اس برد دا ذکر ہے ذکر ہے جدا میں پہلے ذکر کیتا ہے کہ ولیس البر بان تأتوا البیوت من ظہورها یہ بالکل نیکی نہیں کہ تسی اپنے گھروں دے اپنے گھروں دے پچھواڑیاں تو داخل ہوو ولکن البر من اتقا اصل تے نیکی وہ ہے جڑا اللہ کولوں ڈرے اور یہ عام طور تے ہوندا ہے جدوں وقت لنگ جاندا ہے کوئی دین آ جاندا ہے اس تے عمل کیتا جاندا ہے پہلے پھر ہولی ہولی کمزوریاں آنی شروع ہو جاندیاں پھر جڑا دین دی اصل روح ہے اللہ کولوں ڈرنا تے اللہ دی عبادت کرنا اللہ دے واسطے جینا اللہ دے واسطے مرنا وہ جذبہ جڑا ہے ٹھنڈا پی جاندہ ہے بلکہ بیک گراؤنڈ چلا جاندہ اور وہ دی تھان تے نویں نویں گلاں جنہاں دا دین دے وچ کوئی مقام نہیں ہوندا کوئی حیثیت نہیں ہوندی وہ اس جگہ لینی شروع کر دیندی اور وہ اکثر و بیشتر بدعت ہوندیاں نویاں گلاں ہوندیاں جس طرح کہ یہی گل تازہ فرمایا گیا کہ ولکن البر من اتقا نیکی تو دی جڑا اللہ کو ڈرے وَاتُ الْبُيُوتَ مِنْ أَبْوَابِهَا اپنے گھروں چ دروازے چ داخل ہویا کرو. وتق اللہ لعلکم تفلحون, اور اللہ کو ڈریا کرو تاکہ تسی کامیاب ہو جاؤ. وقاتلوا فی سبیل اللہ الذین یقاتلونکم, اور فرمایا کہ لڑو اللہ دے رستے چ انہاں دے نال جڑے تہاڈے نال لڑدے ہیں. ولا تعتدوا, لیکن زیادتی نہ کرنا, حد تو نہ بدنا. ان اللہ لا یحب المعتدین, کوئی شک نہیں کہ اللہ تعالیٰ زیادتی کرنے والوں پسند نہیں فرماندا. وقتلوہم حیث ثقفتموہم, انہوں نے قتل کر دیو جتھے پاؤ, جتھے لبن تانو انہوں قتل کر دیو. تے فتنہ فساد ایک قتل تو بڑا جرم ہے. اج بھی اسی دیکھنے ہیں کہ سیدھا سیدھا قتل جڑا ہے, کولڈ بلڈڈ مرڈر جنہوں انگریزی چ کہندے ہیں اسی, انہوں تو بڑا بڑا جرم سمجھا جاتا ہے, لیکن زندہ بندے دا خون پی لینا اور او دا استحصال کرنا, او تے زیادتی کرنا, انہوں جرم ہی نہیں سمجھا جاتا. اللہ تعالیٰ دی بغاوت کرنا ایک بنیادی نقص ہے ساری سوچ دا, کہ اللہ تعالیٰ نے بڑے واضح الفاظ فرمایا کہ میں جنہ اور انسانوں اپنی بندگی واسطے پیدا کیتا. وہ مقابلے تے اسی کہنے ہیں درد دل کے واسطے پیدا کیا انسان کو, اللہ تعالیٰ انسانی ہمدردی واسطے پیدا کیتا گیا. یعنی جنہیں سانو پیدا کیتا وہ کہنا میں عبادت واسطے پیدا کیتا, تو اسی اپنے کو ڈکوسلا لایا کہ جی انسانی ہمدردی واسطے پیدا کیتا. لہذا وہ نتیجہ اللہ کی بغاوت کوئی جرم ہی نہیں, اللہ کی بندگی چھڑ دینا کوئی جرم ہی نہیں. وہ دے مقابلے تے کسی انسان دا خون کرنا یہ بڑا جرم ہے, اس لیے اصلاح کی ضرورت ہے. لہذا فتنہ, والفتنہ تو اشد من القتل, اور کسی انسان نو قتل دے مقابلے, قتل کرنے مقابلے تے فتنہ اللہ تعالی دی بغاوت, انسان دا استحصال, انسان تے ظلم, اے اس تو بڑا جرم ہے. ولا اچھا انسان تے ظلم, انسان نو قتل کرنا, نبی اکرم صلی اللہ علیہ وسلم نے بڑی واضح کہتی ہے گل کہ من احبا للہ و ابغضا للہ, جنہیں کسی نال پیار کیتا تے اللہ دے واسطے, تے جے کسی نال بغض رکھیا تے وہ بھی اللہ دے واسطے. وہ آتا للہ, کسی نے کچھ دیتا تے اللہ دے واسطے. وہ منع للہ, اور کسی نے کچھ دین تو ہاتھ کھینچیا تو ہم یہ اللہ دے واسطے. اسی بندے جو اللہ دے ہوئے, اللہ کہے انہوں دے دے اسی دینا ہے, اللہ کہے نہیں انہوں نہیں دینا اسی کہوں جی نہیں دینا, اللہ کہے وہ دی جان بچا لے اسی جا کے جان بچاواں گے. غلام جو ہوئے دے وہ کہے انہوں قتل کر دے اسی قتل کران گے. موٹی گل یہ ہوئی ہے کہ اسی من لئیے کہ اسی اللہ دے بندے ہیں, جب اللہ دے بندے ہیں تو اسی اللہ دی مننی ہے. تو والفتنہ تو اشد من القتل, فتنہ قتل تو بڑا جرم ہے. ولا تقاتلوہم عند المسجد الحرام, اور اوہی گل جڑی کہی کہ قتل کرو, جنگ کرو, لیکن حد تو نہ بدو. وہ ایک حد بیان کیتی گئی کہ تسی مسجد حرام دے ارد گرد جنہوں اسی حرم دا علاقہ کہنے او دے وچ انہوں نے جنگ نہ کرنا. حتی یقاتلوکم فی, پر جے وہ پہل کر دیں حرم دے وچ وی تہاڈا جنگ کرن دی, پھر کٹو انہوں بھڑ کے. فین قاتلوکم فقتلوہم, اور اگر وہ تہاڈا جنگ کرن مسجد حرام دے وچ وی او دے ارد گرد وی تے پھر انہوں قتل کرو. کذالک جزاء الکافرین, ایہو ہی بدلہ ہے, ایہو ہی سزا ہے کافراں دی. فین انتہو, لیکن اگر وہ باز آ جان, فین اللہ غفور رحیم, تو اللہ تعالیٰ بھی بخشن والا مہربان ہے. فرمایا وقاتلہم حتی لا تکون فتنہ ویکون الدین للہ, تو انہاں دے نال لڑدے رہنا اتھوں تک کہ فتنہ ختم ہو جاوے, اللہ تعالیٰ دی بغاوت ختم ہو جاوے, تے دین اللہ دا ہو جاوے, اللہ دا حکم منیا جاوے ہر تھان تے. اللہ تعالیٰ آسمانہ دا بھی بادشاہ, زمین دا بھی بادشاہ, لیکن آسمانہ تے وہی مرضی چلتی ہے, ہواواں وہی مرضی نہ چلدی ہیں, بدل وہی مرضی نہ لاند, بہتے جانور وہی مرضی نہ پیدا ہوندے, وہی مرضی نہ چلتے پھرتے. لیکن انسان جڑا اللہ تعالیٰ دا باغی بن جاندہ، انساناں دے وچوں بغاوت ختم کر کے انہاں نو اللہ دا مطیع و فرما بردار بنانا، یا کم سے کم اودی زمین دے اتے اودی بغاوت نہ ہون دینا، یہ کیا ہے کہ دین اللہ دا ہو جاوے۔ فَإِنْ اِنْتَهَوْا، پھر اگر وہ باز آ جان، فَلَا عُدْوَانَ إِلَّا عَلَى الظَّالِمِينَ، تے پھر زیادتی صرف ظالماں تے ہوئے گی، اگر مجبوری طور تے وہ اللہ تعالیٰ نو وڈا مل لیں اور سامنے ہتھیار سٹ دیں، تے پھر جڑے ان جو زیادتی کرن والے ہون گے صرف انہاں نال لڑائی ہوئے گی، باقیاں نال لڑائی نہیں ہوئے گی۔ اشہر الحرام بالشہر الحرام، اگر کوئی حرمت والے مہینے دی حرمت نو پامال کرے گا، انہوں او دا خیال نہیں رکھے گا، تو وہ انہوں حرمت والے مہینے جی جواب دیتا جائے گا۔ حرمت والے مہینے حضرت ابراہیم علیہ السلام دی سنت نو ایک گل چلی آ رہی سی، دین ابراہیمی انہوں کہنے کہ سال دے چار مہینے یہ حرمت والے شمار ہوندے سن، ذیقعدہ، ذوالحج اور محرم اور رجب، انہوں دے وچ عرب اسے دین ابراہیم دے تحت جنگ نہیں سن کرتے ہوندے، لیکن وہ کئی ہرے پھیرے کرتے سن کہ آپ ہی بدل بھی دینے سن کہ اس مہینے جڑا ہے وہ محرم پہلے آئے گا، محرم بعد جائے گا، سفر پہلے آئے گا، جدوں کو نیت خراب ہوئے تھا، لیکن بہرحال حرمت والے مہینے دی حرمت ہے۔ والحرمات و قصاص، اور حرمت والی چیزاں دا ایک دوسرے دے نال تبادلہ ہوئے گا، یعنی قصاص ہوئے گا انہاں دا۔ فمن اعتدى علیکم فاعتدوا علیہ بمثل ما اعتدى علیکم، پھر جو کوئی بھی تہاڈے نال زیادتی کرے تو تسی وہ تے زیادتی کر لینا جنی انہیں تڑے نہ کیتی ہوئے۔ وَتَّقُوا اللہ، اللہ کو ڈر دے رہنا، وَعْلَمُوا أَنَّ اللَّهَ مَعَ الْمُتَّقِينَ، اور یاد رکھنا کہ اللہ تعالیٰ تا انہوں لوگوں کے نال ہے جہے وہ ڈر دیں۔ وَأَنفِقُوا فِي سَبِيلِ اللَّهِ وَلَا تُلْقُوا بِأَيْدِيكُمْ إِلَى التَّهْلُكَةِ، یہ بھی عرض کر دیا کہ قرآن شریف کے پرانے ترجمے تو دیکھو اسے تقوی کا ترجمہ خدا خوفی ہوئے گا، اللہ کو ڈرنا، لیکن جدید ترجمے دے وچ اس طرح مرمون اس طرح اللہ کو ڈرن تو ڈر رہے، بچ بچ کے ترجمہ کر رہا ہے اوہدا کہ بچ جانا، حالانکہ اور یہ ایک غلط فہمی جی عام کر دیتی گئی ہے کہ اگر اویئرنیس پیدا کر دی جاوے، علم عام کر دیتا جاوے تو برائی ختم ہو جائے گی، یہ بڑی غلط فہمی ہے، معاملہ یہ الٹ ہوتا ہے۔ ہر بندہ جانتا ہے کہ ٹریفک دے قوانین، ٹریفک دے سارے قانون یہ سارے فائدے سے بنے، پر وارڈن نہ کھلوتا ہوئے چوک دے وچ تے چنگا بلا سیانے بڑا بندہ جڑا وہ بھی اشارہ توڑ کے نکل جاندا۔ اس طرح تسی اج تک کدی دیکھا کہ کوئی بندہ سگریٹ دا پیکٹ خریدے تو سگریٹ دبی تے پڑے سگریٹ نوشی صحت کے لیے مضر ہے، وزارت صحت تو پڑے سٹ دے، کدی نہیں ہویا، لیکن جدو امریکہ دے وچ جہاز دے وچ سگریٹ پینا منع ہو گیا تو یہ ٹوائلٹ دے وچ بھی لگا ہے بورڈ کے تھے سموک ڈیٹیکٹر لگا ہے، تو جڑا انہوں ٹیمپر کرے، انہوں خراب کرے تو انہوں $1,000 جرمانہ ہوئے گا، تو سدھے ہو کے سارے نے بندے پتروں سے سگریٹ چھڑی کہ نہیں چھڑی۔ وَعْلَمُوا أَنَّ اللَّهَ مَعَ الْمُتَّقِينَ، یاد رکھو کہ اللہ تعالیٰ تھا متقیاں دے نال ہے، اللہ کو ڈر دیں۔ وَأَنفِقُوا فِي سَبِيلِ اللَّهِ وَلَا تُلْقُوا بِأَيْدِيكُمْ إِلَى التَّهْلُكَةِ، اور اللہ دے رستے چ مال خرچ کرو اور اپنے ہتھی اپنے آپ نو ہلاک نہ کرو، اپنے آپ نو نہ مارو۔ واحسنو، اور احسان کریا کرو، نیکی کریا کرو، ان اللہ یحب المحسنین، بے شک اللہ تعالیٰ تا نیکا نو پسند کردا ہے۔ واتم الحج والعمرہ للہ، ہن حج دے مسائل شروع ہو گئے کہ حج تے عمرہ اللہ تعالیٰ نو راضی کرنے واسطے مکمل کرو۔ فائن احسر تم، لیکن تسی اگر گر جاؤ یعنی کوئی رکن ادا نہ کر سکو، فائن احسر تم فمستیسر من الحج، تو جو بھی تمہیں میسر ہوئے قربانی دے وچوں وہ کر دیو، جس طرح نبی اکرم صلی اللہ علیہ وسلم نے جدو خواب دیکھا کہ میں عمرہ کر رہے ہیں اپنے ساتھیوں دے نال گئے، لیکن قریش نے عمرہ نہیں کرن دیتا، حضور صلی اللہ علیہ وسلم کے اگلے سال، تو آپ نے اتھے ہی جڑے سارے جانور لے کے گئے سن وہ ذبح کر دیتے تھے، سر منا لیا، تو اگر تم گر جاؤ فمس تئی سر من الحدی، تو جڑی بھی قربانی میسر ہوئے تیرے کول ہوئے وہ کر دیو. ولا تہلکو روسکم حتا یبلغ الہدی محلہ، اور اپنے سر نہ مناؤ جو تک کہ قربانی اپنے اصل مقام تے نہ پہنچ جائے. جنہیں پائیاں نے حج کیتا ہے، پائیاں بہنوں نے، انہوں نے پتا کہ 10 تاریخ نو، یعنی 10 ذی الحج نو مزدلفہ تو واپس آ کے سب تو پہلے کنکریاں ماری دی، پھر قربانی کری دی، اور قربانی کرن تو بعد پھر احرام کھول، یعنی سر منیا جاندہ ہے یا وال کٹائے جاندے ہیں اور احرام کھولیا جاندہ ہے، اور پھر غسل کر کے پاک صاف ہو کے خوشبو لا کے پھر جانا ہوندا ہے طواف زیارت واسطے. فمن کان منکم مریضن، پر جو کوئی تارے چ بیمار ہوئے، او بھی ادن من راسی، یا وہ سر چ کوئی تکلیف ہوئے، ففدیت من صیام، تو وہ ذمے روزے رکھنے ہون گے، او صدقہ دین یا صدقہ دینا ہوئے گا، او نسک یا قربانی دینی ہوئے گی. فائزہ امن تم، یعنی مطلب کی یہ کہ کسی نے مجبوراً وال کٹانے پہ گئے یا سر منانا پہ گیا کسی تکلیف دی وجہ تو، کسی بیماری دی وجہ تو پھر وہ کی کرے، وہ روزے رکھے اور صدقہ دے یا قربانی کرے، جنہوں سے عام طور دم دینا کہنے ہیں. فائزہ امن تم، پھر جدو تو انہوں وہ تکلیف دور ہو جاوے، امن چ آ جاؤ. فمن تمتع بالعمرۃ الى الحج، تو پھر جڑا بھی حج تو پہلے عمرے کا فائدہ اٹھانا چاہے، جس طرح اسی عام طور سے پاکستان تو جن بھی لوگ انڈیا تو، پاکستان تو، بنگلہ دیش تو جانے ہیں، اسی عام طور پہ حج تمتو کرنے ہیں. حج تمتو یہ ہوتا ہے کہ تسی گئے حج دی نیت نال، لیکن حج چالی کچھ دن ہے سن تو تسی احرام بنیا اور جانے سار عمرہ کر کے احرام کھول دیتا، اور پھر حج واسطے دوبارہ احرام بنیا، انو حج تمتو کہندے. فمن تمتع بالعمرہ، تے تو جڑا عمرے دا فائدہ اٹھانا چاہے، الا الحج، حج تو پہلے پہلے، فمستیسر من الحدی، تو وہ بھی جو قربانی انو میسر ہو وہ کرے. فمن لم یجد، اور جدے کل قربانی جوگے وسائل نہ ہون، فصیام ثلاثۃ ایام فی الحج، تو 3 روزے حج دے دن چ رکھے اور 7 روزے جدو واپس آوے اپنے وطن تے ادھر رکھے. تلک عشرۃ کاملہ، اے پورے 10 ہو جان گے. ذالک لمن لم یکن اہلہ حاضر المسجد الحرام، اے فسیلٹی، اے آسانی اللہ نے انہاں واسطے رکھی ہے جنہاں دے گھر والے مسجد حرام دے آسے پاسے نہ رہندے ہوں. جس طرح اسی پاکستان تو جانے ہیں یا انڈیا تو جانے ہیں، بنگلہ دیش تو جانے ہیں، کوئی امریکہ تو آندا ہے، کوئی برطانیہ تو آندا ہے، کوئی آسٹریلیا تو آندا ہے، کوئی ملیشیا تو آندا ہے، کوئی انڈونیشیا تو آندا ہے، اسی سارے اتھے رہندے نہیں مکہ مکرمہ دے وچ، تے سانو اے فیسلٹی ہے. پتق اللہ وعلم ان اللہ شدید العقاب، اور اللہ کو ڈردے رہو، اور یاد رکھنا ان اللہ شدید العقاب، کہ اللہ تعالیٰ عذاب دین دا بڑا سخت ہے. الحج اشر معلومات، حج جانے پہچانے مہینے، رمضان تو بعد حج دیاں تیاری شروع ہو جاندی ہیں، اور کوئی بہت کٹ ویزے جڑے ہیں وہ چھوٹی عید تو بعد، عید الفطر تو بعد دیتے جاندے ہیں، اور جڑے بندے بھی اتنے گئے دن انہوں نے کڑیا جانا اتوں تاکہ حج دیاں تیاری شروع ہو جان. اور ذی قعدہ تو وہ باقاعدہ حج دیاں فلائٹاں جانی شروع ہو جاندی ہیں، اور مکمل تیاری وہ شروع ہو جاتی ہے. تو الحج اشر معلومات، حج دے مہینے جانے پچھانے. فمن فرد فیہن الحج، اور جو کوئی انہاں مہینوں دے وچ حج دا ارادہ کرے، اپنے اتنے حج فرض کرے، یعنی جو دو بندہ ارادہ کر لیندا ہے تو وہ چیز انسان تے واجب ہو جاتی ہے پوری کرنی. فلا رفث ولا فسوق ولا جدال فی الحج، اور خاص طور تے جدو احرام بن لوے تو پھر تو سمجھ لو کہ وہ باقاعدہ نکل پیا حج دے واسطے یا عمرے دے واسطے. تو فلا رفث ولا فسوق ولا جدال فی الحج، تو پھر نہ تا عورتوں دے نال کوئی رفث ہوئے گا، رفث ਯਾਨੀ ਔਰਤਾਂ ਦਾ ਜਿਹੜਾ ਤਾਲੁਕ ਹੁੰਦਾ ਮਰਦ ਔਰ ਔਰਤ ਦਾ, ਉਹਦੇ ਸਿਲਸਿਲੇ 'ਚ ਕੋਈ ਵੀ ਗੱਲ, ਕੋਈ ਵੀ ਇਸ਼ਾਰਾ ਔਰ ਕੋਈ ਵੀ ਲਮਜ਼ ਜਿਹੜਾ ਉਹ ਸਾਰਾ ਦਾ ਸਾਰਾ ਰਫਸ ਹੋਏਗਾ, ਰਫਸ ਹੋਏਗਾ। ਤੋ ਫਲਾ ਰਫਤ ਆ ਵਲਾ ਫਸੂਕ ਆ, ਅਤੇ ਨਾ ਅੱਲਾਹ ਤਾਲਾ ਦੀ ਨਾ ਫਰਮਾਨੀ ਹੋਵੇ ਔਰ ਨਾ ਆਪਸ ਵਿੱਚ ਲੜਨਾ ਝਗੜਨਾ ਹੋਵੇ। ਇਹ ਬੜੀ ਆਮ ਗੱਲ ਹੈ ਕਿ ਆਰਾਮ ਬਣ ਕੇ ਅਤੇ ਲੜਨਾ ਝਗੜਨਾ ਇੱਕ ਦੂਸਰੇ ਦੇ ਨਾਲ, ਇਹਦਾ ਹੱਦ ਜਿਹੜਾ ਉਹ ਖਰਾਬ ਹੋ ਜਾਂਦਾ। ਤੋ ਫਲਾ ਰਫਤ ਆ ਵਲਾ ਫਸੂਕ ਆ ਵਲਾ ਜਿਦਾਲ ਆ ਫਿਲ ਹਜ, ਅਤੇ ਨਾ ਤਾਂ ਕੋਈ ਔਰਤਾਂ ਦੇ ਤਾਲੁਕ ਦੀ ਗੱਲ ਹੋਵੇ, ਨਾ ਅੱਲਾਹ ਦੀ ਨਾ ਫਰਮਾਨੀ ਹੋਵੇ, ਅਤੇ ਨਾ ਹੀ ਕੋਈ ਝਗੜਾ ਹੋਵੇ। ਵਮਾ ਤਫਾਲੂ ਮਿਨ ਖੈਰਿਨ ਯਾਲਮਹੁ ਅੱਲਾਹੁ, ਔਰ ਤੁਸੀਂ ਜੋ ਵੀ ਨੇਕੀ ਕਰੋਗੇ ਅੱਲਾਹ ਤਾਲਾ ਦੇ ਇਲਮ 'ਚ ਹੋਏਗੀ। ਵ ਤਜ਼ਵਦੂ, ਔਰ ਪੂਰੀ ਤਿਆਰੀ ਕਰਿਆ ਕਰੋ, ਰਸਤੇ ਦੇ ਵਿੱਚ ਸਮਾਨ ਲੈ ਕੇ ਟੁਰਿਆ ਕਰੋ। ਫੈਨਾ ਖੈਰ ਜ਼ਾਦ ਤਕਵਾ, ਔਰ ਯਾਦ ਰੱਖਣਾ ਕਿ ਰਸਤੇ ਦਾ ਬਿਹਤਰੀਨ ਸਮਾਨ ਉਹ ਖੁਦਾ ਖੌਫੀ ਹੈ। ਇਹ ਨਾ ਹੋਵੇ ਤੁਸੀਂ ਇਹਰਾਮ ਵੀ ਦੋ ਦੋ ਜੋੜੇ ਲੈ ਕੇ ਜਾਓ, ਕੱਪੜੇ ਵੀ ਲੈ ਕੇ ਜਾਓ, ਔਰ ਖਾਣ ਪੀਣ ਦਾ ਸਮਾਨ ਵੀ ਲੈ ਕੇ ਆਓ, ਖੁਸ਼ਕ ਵੀ ਰਾਸ਼ਨ ਲੈ ਕੇ ਜਾਓ, ਲੇਕਿਨ ਖੁਦਾ ਖੌਫੀ ਦਿਲ 'ਚ ਨਾ ਹੋਵੇ, ਤਾਂ ਇਹਦਾ ਮਤਲਬ ਬੰਦਾ ਪੈਦਲ ਹੀ ਚਲਾ ਗਿਆ। ਹਾਂ, ਸਭ ਤੋਂ ਅਹਿਮ ਚੀਜ਼ ਜਿਹੜੀ ਤੁਸੀਂ ਨਾਲ ਲੈ ਕੇ ਟੁਰਨੀ ਹੈ, ਕੱਪੜਾ ਇੱਕ ਅੱਧਾ ਘੱਟ ਵੀ ਹੋ ਗਿਆ ਤਾਂ ਗੁਜ਼ਾਰਾ ਹੋ ਜਾਏਗਾ। ਹੁਣ ਖਾਣ ਪੀਣ ਦਾ ਸਮਾਨ ਉੱਥੇ ਸਾਰਾ ਮਿਲ ਜਾਂਦਾ, ਲੇਕਿਨ ਖੁਦਾ ਖੌਫੀ, ਨੀਅਤ ਦਾ ਦਰੁਸਤ ਹੋਣਾ ਕਿ ਮੈਂ ਹੱਜ ਅੱਲਾਹ ਵਾਸਤੇ ਕਰ ਰਿਹਾ, ਮੈਂ ਇਹ ਹੱਜ ਅੱਲਾਹ ਨੂੰ ਰਾਜ਼ੀ ਕਰਨ ਵਾਸਤੇ ਕਰ ਰਿਹਾ, ਔਰ ਡਰਦਿਆਂ ਰਹਿਣਾ ਕਿ ਕਿਤੇ ਮੇਰੇ ਕੋਲ ਅੱਲਾਹ ਦੀ ਕੋਈ ਹੱਦ ਟੁੱਟ ਨਾ ਜਾਵੇ, ਮੇਰੇ ਕੋਲ ਅੱਲਾਹ ਤਾਲਾ ਦੀ ਕੋਈ ਨਾਫਰਮਾਨੀ ਨਾ ਹੋ ਜਾਵੇ। ਅਗਰ ਖਾਸ ਤੌਰ 'ਤੇ ਬੀਵੀ ਇਨਸਾਨ ਦੇ ਨਾਲ ਹੈ ਤਾਂ ਡਰਦਾ ਰਹੇ ਕਿ ਮੈਂ ਉਹਦੇ ਨਾਲ ਕੋਈ ਜਿਨਸੀ ਗੱਲਬਾਤ ਵੀ ਨਹੀਂ ਕਰਨੀ, ਇਸ ਵਾਸਤੇ ਕਿ ਇਹ ਵੀ ਹਰਾਮ ਹੈ। ਬੰਦੇ ਦੇ ਅੱਲਾਹ ਦਾ ਖੌਫ ਹੈ ਤਾਂ ਹੀ ਉਹ ਬਚ ਸਕਦਾ, ਵਰਨਾ ਤਾਂ ਬਚਣਾ ਮੁਮਕਿਨ ਨਹੀਂ। ਇਸ ਵਾਸਤੇ ਕਿ ਬਹਰਹਾਲ ਅੱਲਾਹ ਤਾਲਾ ਨੇ ਮਰਦ ਔਰ ਔਰਤ ਦੀ ਬੜੀ ਕੋਸ਼ਿਸ਼ ਰੱਖੀ ਹੈ। ਫਿਰ ਮੀਆਂ ਬੀਵੀ ਦਾ ਮਾਮਲਾ ਹੀ ਨਹੀਂ, ਜ਼ਾਹਿਰ ਹੈ ਉੱਥੇ ਬੇਸ਼ੁਮਾਰ ਔਰਤਾਂ ਜਿਹੜੀਆਂ ਹੈ ਉਹ ਹਜ ਦੇ ਦੌਰਾਨ ਬੰਦੇ ਦੇ ਸਾਹਮਣੇ ਆਉਣਗੀਆਂ, ਅਤੇ ਵੈਸੇ ਵੀ ਕਿਸੇ ਗੈਰ ਮਹਰਮ ਔਰਤ ਨਾਲ ਦੇਖਣਾ, ਉਹਦੇ 'ਚ ਕੋਈ ਦਿਲਚਸਪੀ ਲੈਣਾ ਹਰਾਮ ਹੈ। ਲੇਕਿਨ ਜਦੋਂ ਬੰਦਾ ਹਜ ਦੇ ਹਰਾਮ 'ਚ ਹੋਵੇ ਜਾਂ ਉਮਰੇ ਦੇ ਹਰਾਮ 'ਚ ਹੋਵੇ, ਤਾਂ ਫਿਰ ਉਹ ਚੀਜ਼ ਜਿਹੜੀ ਹੈ ਉਹਦੇ 'ਚ ਹੋਰ ਜ਼ਿਆਦਾ ਸਖਤੀ ਔਰ ਗਾੜਾ ਪਾਉਣਾ ਜਾਂਦਾ। ਵਕਤਾ ਕੂਨ ਯਾ ਉਲ ਅਲਬਾਬ, ਉਹ ਦਿਲ ਵਾਲਿਓ, ਉਹ ਹੋਸ਼ ਵਾਲਿਓ, ਉਹ ਸਮਝ ਵਾਲਿਓ, ਮੇਰੇ ਕੋਲੋਂ ਡਰਿਆ ਕਰੋ। ਲੇਸਾ ਅਲੈਕੁਮ ਜੁਨਾਹੁਨ ਅਨ ਤਬਤਗੂ ਫਜ਼ਲਨ ਮਿਨ ਰੱਬਿਕੁਮ, ਇਨਸਾਨ ਦਾ ਹੱਜ ਦਾ ਸਫ਼ਰ ਜਿਹੜਾ ਉਹ ਸਿਰਫ ਅੱਲਾਹ ਨੂੰ ਰਾਜ਼ੀ ਕਰਨ ਵਾਸਤੇ ਹੋਣਾ ਚਾਹੀਦਾ। ਲੇਕਿਨ ਅਗਰ ਇਨਸਾਨ ਉਹਦੇ ਨਾਲ ਨਾਲ ਕੋਈ ਕਾਰੋਬਾਰ ਕਰ ਲਵੇ, ਉਹਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਮਸਲਨ ਉਹ ਪਾਕਿਸਤਾਨ ਦੇ ਵਿੱਚ ਸਮਝਦਾ ਕਿ ਇਹ ਚੀਜ਼ ਪਾਕਿਸਤਾਨ 'ਚ ਸਸਤੀ ਹੈ, ਮੈਂ ਲੈ ਜਾਵਾਂ ਤਾਂ ਉੱਥੇ ਜਾ ਕੇ ਵੇਚ ਲਵਾਂਗਾ, ਕੋਈ ਅਰਜ਼ ਨਹੀਂ। ਕੋਈ ਚੀਜ਼ ਉਹਨੂੰ ਸਸਤੀ ਉੱਥੇ ਮਿਲ ਰਹੀ ਹੈ, ਉਹ ਲੈ ਕੇ ਆ ਜਾਵੇ ਅਤੇ ਇੱਥੇ ਆ ਕੇ ਮਹਿੰਗੀ ਵੇਚ ਲਵੇ, ਕੋਈ ਅਰਜ਼ ਨਹੀਂ। ਲੇਕਿਨ ਅਸਲ ਮਕਸਦ ਇਹ ਨਹੀਂ ਹੋਣਾ ਚਾਹੀਦਾ, ਅਸਲ ਮਕਸਦ ਹੱਜ ਹੋਵੇ। ਅਤੇ ਅਗਰ ਤੁਸੀਂ ਅੱਲਾਹ ਦਾ ਫਜ਼ਲ, ਤੁਹਾਡੇ ਵਾਸਤੇ ਕੋਈ ਗੁਨਾਹ ਨਹੀਂ, ਤੁਹਾਡੇ 'ਤੇ ਫਰਮਾਇਆ ਲੈਸਾ ਅਲੈਕੁਮ ਜੁਨਾਹੁਨ, ਤੁਹਾਡੇ 'ਤੇ ਕੋਈ ਗੁਨਾਹ ਨਹੀਂ, ਅਨ ਤਬਤਗੂ ਫਜ਼ਲਨ ਮਿਨ ਰੱਬਿਕੁਮ, ਕਿ ਤੁਸੀਂ ਆਪਣੇ ਰੱਬ ਦਾ ਫਜ਼ਲ ਤਲਾਸ਼ ਕਰੋ। ਇਹ ਕੁਰਾਨ ਸ਼ਰੀਫ ਦਾ ਬੜਾ ਖੂਬਸੂਰਤ ਮੁਹਾਵਰਾ ਹੈ ਕਾਰੋਬਾਰ ਦੇ ਵਾਸਤੇ, ਇਸ ਵਾਸਤੇ ਕਿ ਸਾਡੇ ਦੀਨ ਦਾ ਤਸੱਵਰ ਹੈ ਕਿ ਕਮਾਈ ਜਿਹੜੇ ਇਨਸਾਨ ਦੇ ਅਮਲ ਹਨ, ਲੇਕਿਨ ਇਸ ਦੁਨੀਆਂ ਦੇ ਵਿੱਚ ਦੁਨੀਆਵੀ ਜਿੰਨੀਆਂ ਵੀ ਚੀਜ਼ਾਂ ਸਾਰੀਆਂ, ਇਹ ਸਭ ਅੱਲਾਹ ਤਾਲਾ ਦਾ ਫਜ਼ਲ ਹੈ, ਉਹ ਇਨਸਾਨ ਦੀ ਕਮਾਈ ਨੇ। ਔਰ ਸਾਡਾ ਤਜਰਬਾ ਵੀ ਇਹੋ ਹੀ ਹੈ, ਨਾ ਇਲਮ ਇਸ ਚੀਜ਼ ਨੂੰ ਯਕੀਨੀ ਬਣਾਉਂਦਾ ਕਿ ਤੁਸੀਂ ਜ਼ਰੂਰ ਅਮੀਰ ਹੋ ਜਾਓਗੇ, ਤੁਸੀਂ ਡਬਲ PhD ਭੁੱਖੇ ਵੀ ਮਰਦੇ ਦੇਖ ਸਕਦੇ ਹੋ, ਔਰ ਨਾ ਹੁਸ਼ਿਆਰ ਹੋਣਾ, ਚਲਾਕ ਹੋਣਾ ਇਸ ਚੀਜ਼ ਦੀ ਅਲਾਮਤ ਹੈ। ਬੜੇ ਬੜੇ ਸਿਆਣੇ ਬੰਦੇ, ਪਰ ਉਹ ਕਹਿੰਦੇ ਕਿ ਜੋ ਸੋਨੇ ਨੂੰ ਹੱਥ ਲਾਵੇ ਤਾਂ ਮਿੱਟੀ ਬਣ ਜਾਂਦਾ। ਅੱਲਾਹ ਦੀ ਤਰਫੋਂ ਸਿੱਧ ਨਾ ਹੋਵੇ ਤਾਂ ਪੈਸਾ ਡੈਡੀ ਨਹੀਂ ਆਉਂਦਾ ਬੰਦੇ ਕੋਲ, ਔਰ ਅੱਲਾਹ ਤਾਲਾ ਦੀ ਤਰਫੋਂ ਮਿਹਰਬਾਨੀ ਹੋਵੇ ਕਿ ਚਿੱਟੇ ਕੋਰੇ ਅਨਪੜ੍ਹ ਉਹ ਰੋਜ਼ ਅਰਬਾਂ ਦਾ ਕਾਰੋਬਾਰ, ਰੋਜ਼ ਕਰੋੜਾਂ ਦਾ ਕਾਰੋਬਾਰ ਕਰ ਲੈਂਦਾ। ਔਰ ਇਸੇ ਤਰ੍ਹਾਂ ਬੜੇ ਬੜੇ ਮਿਹਨਤੀ ਲੋਕ ਭੁੱਖੇ ਮਰਦੇ ਨੇ, ਅੱਲਾਹ ਨੂੰ ਮਨਜ਼ੂਰ ਨਾ ਹੋਵੇ ਤਾਂ, ਔਰ ਕਈ ਸੁਸਤ ਬੰਦੇ, ਲੇਕਿਨ ਅੱਲਾਹ ਤਾਲਾ ਬਰਕਤ ਦਿੰਦਾ ਹੋਇਆ ਇਸ ਕਾਰੋਬਾਰ 'ਚ ਹੱਥ ਪਾਉਣ, ਤਾਂ ਉਹਦੇ ਜੀਵਨ ਦੇ ਬਾਰੇ ਨਿਆਰੇ ਹੋ ਜਾਂਦੇ ਨੇ, ਉਹਦੇ 'ਚ ਹੱਥ ਪਾਉਂਦੇ ਨੇ, ਅੱਲਾਹ ਤਾਲਾ ਉਹਨਾਂ ਦੇ ਬਾਰੇ ਨਿਆਰੇ ਕਰ ਦਿੰਦਾ। ਤੋ ਦੇਣ ਵਾਲੀ ਅੱਲਾਹ ਤਾਲਾ ਦੀ ਜ਼ਾਤ ਹੈ, ਔਰ ਉਹਦਾ ਫਜ਼ਲ ਹੈ। ਫਜ਼ਲ ਨੂੰ ਸਮਝ ਲੈਣਾ ਚਾਹੀਦਾ ਕਿ ਫਜ਼ਲ ਫਾਜ਼ਲ ਤੋਂ ਨਿਕਲਿਆ। ਫਾਜ਼ਲ ਕਿਉਂ ਕਹਿੰਦੇ ਨੇ? ਇਜ਼ਾਫੀ। ਤੁਸੀਂ ਇੱਕ ਬੰਦੇ ਨੂੰ ਮੁਲਾਜ਼ਮ ਰੱਖਿਆ ਅਤੇ ਉਹਦੇ ਨਾਲ ਤੈਅ ਕੀਤੀ ਵੀ ਤੈਨੂੰ 15,000 ਰੁਪਇਆ ਮੈਂ ਦਿਆਂਗਾ, ਕੰਮ ਬੜਾ ਸੁਥਰਾ ਕੀਤਾ ਉਹਨੇ, ਤੁਸੀਂ ਬੜੇ ਖੁਸ਼ ਹੋਏ, ਤੁਸੀਂ ਉਹਨੂੰ 16,000 ਦੇ ਦਿੱਤਾ। ਇਹ 1,000 ਵਕਫਾ ਫਾਲਤੂ ਜਿਹੜਾ ਇਹ ਫਜ਼ਲ ਹੈ। ਅੰਗਰੇਜ਼ੀ ਦੇ ਵਿੱਚ ਫਜ਼ਲ ਦਾ ਤਰਜਮਾ ਗ੍ਰੇਸ ਕੀਤਾ ਜਾਂਦਾ, ਅੰਗਰੇਜ਼ੀ ਤਰਜਮਾ ਦੇਖੋ, ਲੇਕਿਨ ਇਹ ਗ੍ਰੇਸ ਕਿਸ ਮਾਇਨੇ ਚ? ਗ੍ਰੇਸ ਮਾਰਕਸ ਦੇ ਮਾਇਨੇ ਚ। ਇੱਕ ਤਾਲਿਬ ਇਲਮ 45 ਨੰਬਰ ਲੈ ਲੈਂਦਾ, ਪਾਸ ਹੋਣ ਵਾਸਤੇ ਉਹਨੂੰ 100 ਨੰਬਰ ਚਾਹੀਦੇ ਸਨ, ਤੇ ਯੂਨੀਵਰਸਿਟੀ ਉਹਤੇ ਮਿਹਰਬਾਨੀ ਕਰਕੇ ਉਹਨੂੰ 5 ਗ੍ਰੇਸ ਮਾਰਕਸ ਦੇ ਦਿੰਦੀ, ਉਹਦਾ ਹੱਕ 45 ਦਾ ਹੀ ਸੀ, ਇੱਕ 5 ਜਿਹੜੇ ਉਹ ਹੱਕ ਤੋਂ ਜ਼ਾਇਦ ਹੈ। ਤੇ ਇਸ ਦੁਨੀਆਂ ਦੀਆਂ ਜਿੰਨੀਆਂ ਵੀ ਨਿਮਤ ਹਨ, ਔਲਾਦ ਹੋਵੇ, ਮਾਲ ਹੋਵੇ, ਇੱਜ਼ਤ ਹੋਵੇ, ਆਬਰੂ ਹੋਵੇ, ਖੂਬਸੂਰਤੀ ਹੋਵੇ, ਇਹ ਸਭ ਚੀਜ਼ਾਂ ਕੀ ਹੈ? ਅੱਲਾਹ ਤਾਲਾ ਦੀ ਨਿਮਤ। ਅੱਲਾਹ ਤਾਲਾ ਨੇ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਦਾ ਚਾਹਿਆ ਬਣਾਇਆ, ਜਿਹਨੂੰ ਚਾਹਿਆ ਗੋਰਾ ਬਣਾਇਆ, ਜਿਹਨੂੰ ਚਾਹਿਆ ਕਾਲਾ ਬਣਾਇਆ, ਜਿਹਨੂੰ ਚਾਹਿਆ ਸਾਂਵਲਾ ਬਣਾਇਆ, ਜਿਹਨੂੰ ਚਾਹਿਆ ਗੰਦਵੀ ਰੰਗ ਦਿੱਤਾ, ਇਹ ਮਾਲਕ ਦੀ ਸ਼ਾਨ ਹੈ। ਸਾਰੀ ਜਿਹਨੂੰ ਚਾਹਿਆ ਖੂਬਸੂਰਤ ਬਣਾਤਾ, ਜਿਹਨੂੰ ਚਾਹਿਆ ਮਾਤਰ ਸਾਥ ਬਣਾਤਾ, ਇਹ ਉਹਦੀ ਕਮਾਲ ਹੈ। ਤੇ ਇਸ ਦੁਨੀਆਂ ਦੇ ਵਿੱਚ ਮਾਲ ਔਲਾਦ ਜਿਹਨੂੰ ਚਾਹਿਆ ਪੁੱਤਰ ਦਿੱਤੇ, ਜਿਹਨੂੰ ਚਾਹਵਾ ਧੀਆਂ ਦਿੱਤੀਆਂ। ਅੱਲਾਹ ਤਾਲਾ ਨੇ ਆਪਣੇ ਸਭ ਤੋਂ ਮਹਿਬੂਬ ਬੰਦੇ ਨੂੰ ਨਰੀਨਾ ਔਲਾਦ ਦੇ ਕੇ ਵੀ ਲੈ ਲਈ, ਰਹਿ ਗਈਆਂ ਬਾਕੀ ਫਿਰ 4 ਧੀਆਂ ਔਰ ਵਲੀਦ ਬਿਨ ਮੁਗੀਰਾ, ਇਹ ਸਾਰੇ ਪੁੱਤਰ, ਤੇ ਅੱਲਾਹ ਤੇ ਉਹਦੇ ਰਸੂਲ ਦਾ ਬਾਗੀ, ਇਹ ਉਹਦੀ ਦੇਣ ਹੈ ਤੇ ਕਮਾਈ ਨਹੀਂ ਹੈ, ਇਹ ਅੱਲਾਹ ਦਾ ਫਜ਼ਲ ਹੈ। ਅੱਲਾਹ ਤਾਲਾ ਸਾਡੇ ਸਭ ਤੇ ਆਪਣਾ ਫਜ਼ਲ ਫਰਮਾਏ। ਫੈਜ਼ਾ ਅਫਜ਼ ਤੁਮ ਮਿਨ ਅਰਾਫਾਤ, ਫਿਰ ਜਦੋਂ ਤੁਸੀਂ ਅਰਾਫਾਤ ਤੋਂ ਵਾਪਸ ਆਓ, ਅਰਾਫਾਤ ਤੋਂ ਵਾਪਸ ਕਦੋਂ ਆਈਦਾ? ਯਾਨੀ 9 ਜ਼ੁਲਹਜ ਨੂੰ, ਇਹ ਯੋਮੇ ਅਰਫਾ ਹੈ ਨਾ, ਯਾਨੀ ਜ਼ਵਾਲ ਤੋਂ ਲੈ ਕੇ ਮਗਰਬ ਦੇ ਦਰਮਿਆਨ ਇਹਰਾਮ ਬਣ ਕੇ ਹਜ ਦੀ ਨੀਅਤ ਦੇ ਨਾਲ ਅਰਾਫਾਤ ਦੇ ਵਿੱਚ ਕਿਆਮ ਕਰਨਾ, ਠਹਿਰਨਾ, ਇਹ ਹੈ ਹਜ ਦਾ ਸਭ ਤੋਂ ਵੱਡਾ ਰੁਕਨ। ਹੁਣ ਜਿਉਂ ਹੀ ਸੂਰਜ ਗਰੂਬ ਹੋਏਗਾ ਤੇ ਨਮਾਜ਼ ਪੜ੍ਹੇ ਬਗੈਰ ਅਰਾਫਾਤ ਤੋਂ ਚੱਲ ਕੇ ਮੁਜ਼ਦਲਫਾ ਆਣਾ, ਉਹਦਾ ਜ਼ਿਕਰ ਹੋ ਰਿਹਾ। ਫੈਜ਼ਾ ਫਜ਼ਤੁਮ ਮਿਨ ਅਰਾਫਾਤ ਫਜ਼ਕੁਰੂ ਅੱਲਾਹ ਇੰਦਲ ਮਸ਼ਅਲਿਲ ਹਰਾਮ, ਤੇ ਫਿਰ ਅੱਲਾਹ ਨੂੰ ਯਾਦ ਕਰਨਾ ਜਦੋਂ ਤੁਸੀਂ ਅਰਾਫਾਤ ਤੋਂ ਵਾਪਸ ਆਓ, ਤੇ ਫਿਰ ਮਸ਼ਅਲੇ ਹਰਾਮ ਦੇ ਕੋਲ ਯਾਨੀ ਮੁਜ਼ਦਲਫਾ ਦੇ ਕੋਲ ਅੱਲਾਹ ਨੂੰ ਯਾਦ ਕਰਨਾ, ਯਾਨੀ ਰਾਤ ਉੱਥੇ ਗੁਜ਼ਾਰਨਾ, ਮਗਰਬ ਤੇ ਇਸ਼ਾ ਉੱਥੇ ਕੱਟੀ ਪੜਨੀ ਹੈ ਔਰ ਫਜਰ ਵੀ ਉੱਥੇ ਪੜ੍ਹ ਕੇ ਚੱਲਣਾ ਹੈ, ਰਾਤ ਵੀ ਅੱਲਾਹ ਨੂੰ ਯਾਦ ਕਰਦੇ ਰਹਿਣਾ ਉੱਥੇ ਜ਼ਿਆਦਾ ਤੋਂ ਜ਼ਿਆਦਾ। ਵਜ਼ਕੁਰੂਹੁ ਕਮਾ ਹਦਾਕੁਮ, ਔਰ ਅੱਲਾਹ ਨੂੰ ਉਸ ਤਰ੍ਹਾਂ ਯਾਦ ਕਰਨਾ ਜਿਸ ਤਰ੍ਹਾਂ ਉਹਨੇ ਤੁਹਾਨੂੰ ਯਾਦ ਕਰਨਾ ਕਿਹਾ, ਜਿਸ ਤਰ੍ਹਾਂ ਉਹਨੇ ਹਦਾਇਤ ਦਿੱਤੀ ਹੈ। ਵਇਨ ਕੁੰਤੁਮ ਮਿਨ ਕਬਲਿਹਿ ਲਮਿਨ ਅਦ-ਦਾਲੀਨ, ਔਰ ਇਸ ਤੋਂ ਪਹਿਲੇ ਤੁਸੀਂ ਖੁੱਲੀ ਖੁੱਲੀ ਗੁੰਮਰਾਹੀ ਚ ਸੋ, ਭਟਕੇ ਸੋ ਬਿਲਕੁਲ ਹੀ। ਹੁਣ ਅੱਲਾਹ ਦਾ ਰਸੂਲ ਆ ਗਿਆ ਤੁਹਾਡੇ ਕੋਲ ਸੱਲੱਲਾਹੁ ਅਲੈਹਿ ਵਸੱਲਮ, ਔਰ ਉਹ ਤੁਹਾਨੂੰ ਸਾਰੀਆਂ ਹਦਾਇਤਾਂ ਦੇ ਰਹੇ ਨੇ ਕਿ ਇਸ ਤਰ੍ਹਾਂ ਕਰਨਾ, ਇਹ ਕਰਨਾ, ਉਹ ਕਰਨਾ, ਤਾਂ ਉਸ ਤੋਂ ਅੱਲਾਹ ਦਾ ਸ਼ੁਕਰ ਅਦਾ ਕਰੋ। ਫੁੰਮਾ ਅਫੀਦੁ ਮਿਨ ਹੈਥੁ ਅਫਾਦਨ ਨਾਸੁ, ਔਰ ਫਿਰ ਉੱਥੋਂ ਵਾਪਸ ਆਉਣਾ ਜਿੱਥੋਂ ਬਾਕੀ ਲੋਕ ਵਾਪਸ ਆਉਂਦੇ ਨੇ। ਵਸਤਗਫਿਰੁਲਲਾਹ, ਔਰ ਅੱਲਾਹ ਕੋਲ ਡਰਦੇ ਰਹਿਣਾ। ਇਹ ਕੀ ਸੀ ਕਿ ਅਸਲ 'ਚ ਅਰਾਫਾਤ ਦਾ ਮੈਦਾਨ ਜਿਹੜਾ ਹੈ ਉਹ ਹਰਮ ਤੋਂ ਬਾਹਰ ਹੈ, ਹੱਜ ਉੱਥੇ ਹੀ ਹੁੰਦਾ। ਅੱਜ ਕੁਰੈਸ਼ ਕੀ ਕਹਿੰਦੇ ਸਨ ਕਿ ਜੀ ਇਹ ਜੋ ਕਿ ਹਰਮ ਤੋਂ ਬਾਹਰ ਹੈ, ਲਿਹਾਜ਼ਾ ਅਸੀਂ ਅਰਾਫਾਤ ਨਹੀਂ ਜਾਣਾ, ਉਸ ਤੋਂ ਉਰੇ ਹੀ ਅਸੀਂ ਵਾਪਸ ਆ ਜਾਵਾਂਗੇ। ਔਰ ਇਹ ਆਪਣੇ ਕੋਲੋਂ ਬਣਾ ਲਿਆ ਸੀ ਹੋਣਾ ਕਿ ਅਗਰ ਅਸੀਂ ਅਰਾਫਾਤ ਜਾਵਾਂਗੇ ਸਾਡਾ ਹੱਜ ਟੁੱਟ ਜਾਏਗਾ, ਤੋ ਜਿੱਥੋਂ ਬਾਕੀ ਲੋਕ ਆਉਂਦੇ ਤੁਸੀਂ ਵੀ ਉੱਥੇ ਆਓ, ਬਹੁਤੀ ਚੌਧਰ ਨਾ ਦਿਖਾਓ ਕਿ ਅਸੀਂ ਹਰਮ ਦੇ ਬੰਦੇ ਆ ਤੇ ਅਸੀਂ ਹਰਮ ਦੀ ਸਰਜ਼ਮੀਨ ਤੋਂ ਬਾਹਰ ਨਹੀਂ ਜਾਣਾ। ਇਨਾ ਅੱਲਾਹ ਗਫੂਰ ਰਹੀਮ, ਵਸਤਗਫਿਰੁਲਲਾਹ, ਔਰ ਅੱਲਾਹ ਕੋਲ ਬਖਸ਼ਿਸ਼ ਮੰਗਦੇ ਰਹੋ। ਇਨਾ ਅੱਲਾਹ ਗਫੂਰ ਰਹੀਮ, ਸ਼ੱਕ ਨਹੀਂ ਕਿ ਅੱਲਾਹ ਤਾਲਾ ਬਖਸ਼ਣ ਵਾਲਾ ਮਿਹਰਬਾਨ ਹੈ। ਫੈਜ਼ਾ ਕਦੇ ਤੂੰ ਮੁਨਾਸਿਕ ਅਗੋ, ਜਦੋਂ ਤੁਸੀਂ ਹੱਜ ਦੇ ਸਾਰੇ ਮੁਨਾਸਿਕ ਪੂਰੇ ਕਰ ਲੈ, ਫਜ਼ਕੁਰੁਲਲਾਹ ਕਜ਼ਿਕਰੀ ਕੁਮਾ ਬਾਕੁਮ। ਅੱਛਾ, ਅਬ ਹੁਣ ਇਹ ਹੁਣ ਕੀ ਹੋ ਗਿਆ? ਇਹ ਮਿਨਾ ਦੇ ਵਿੱਚ ਹੱਜ ਤੋਂ ਬਾਅਦ ਜਿਹੜੇ 2 ਜਾਂ 3 ਦਿਨ ਦਾ ਕਿਆਮ ਹੈ ਉਹਦਾ ਜ਼ਿਕਰ ਹੋ ਰਿਹਾ। ਫਜ਼ਕੁਰੁਲਲਾਹ, ਅੱਲਾਹ ਨੂੰ ਯਾਦ ਕਰਨਾ, ਕਜ਼ਿਕਰੀ ਕੁਮ ਆਬਾਕੁਮ ਔਸ਼ਦ ਦਾ ਜ਼ਿਕਰਾ, ਜੈਸੇ ਤੁਸੀਂ ਆਪਣੇ ਵੱਡਿਆਂ ਨੂੰ, ਪਿਓ ਦਾਦਿਆਂ ਨੂੰ ਯਾਦ ਕਰਦੇ ਹੋ। ਇਹ ਅਰਬਾਂ ਦੀ ਰਵਾਇਤ ਸੀ ਕਿ ਉਹ ਅਰਫਾ ਇਹ ਮਿਨਾ ਦੇ ਇਸ ਕਿਆਮ ਦੇ ਵਿੱਚ ਆਪਣੇ ਵੱਡਿਆਂ ਦੇ ਕਸੀਦੇ ਪੜ੍ਹਦੇ ਸਨ ਕਿ ਸਾਡੇ ਵੱਡੇ ਆਏ ਸਨ, ਤੇ ਬਕਾਇਦਾ ਉਹ ਸ਼ੇਰ ਸ਼ਾਇਰੀ ਹੁੰਦੀ ਸੀ ਤੇ ਮੁਸ਼ਾਇਰੇ ਲੱਗੇ, ਤੇ ਸਾਰਾ ਹਾਜ਼ਰ ਕੀ ਸੀ ਕਿ ਆਪਣੇ ਵੱਡਿਆਂ ਦੇ ਕਿੱਸੇ ਸੁਣਾਉਣਾ, ਕਸੀਦੇ ਪੜ੍ਹਨਾ। ਹਾਲਾਂਕਿ ਚਾਹੀਦਾ ਕੀ ਹੈ? ਉੱਥੇ ਅੱਲਾਹ ਨੂੰ ਜਿੰਨਾ ਹੋ ਸਕੇ ਯਾਦ ਕੀਤਾ ਜਾਵੇ। ਔਰ ਜਿਸ ਤਰ੍ਹਾਂ ਤੁਸੀਂ ਆਪਣੇ ਵੱਡਿਆਂ ਨੂੰ ਯਾਦ ਕਰਦੇ ਹੋ ਉਹਨਾਂ ਅੱਲਾ ਨੂੰ ਯਾਦ ਕਰੋ ਬਲਕਿ ਉਸ ਤੋਂ ਹੀ ਬਹੁਤਾ ਯਾਦ ਕਰੋ। ਉਸ ਤੋਂ ਬਾਅਦ ਬੜੀ ਅਹਿਮ ਗੱਲ ਆਈ, ਫਮਿਨ ਨਾਸੀ ਮੈਂ ਯਕੂਲੂ ਰੱਬਾਨਾ ਆਤੀਨਾ ਫਿਰ ਦੁਨੀਆ। ਇਹ ਬੜੀ ਅਜੀਬ ਗੱਲ ਹੈ ਕਿ ਹੱਜ ਜਿਹੜਾ ਇਹ ਇੱਕ ਇਬਾਦਤ ਹੈ ਔਰ ਦੁਆਵਾਂ ਦੀ ਕਬੂਲੀਅਤ ਦੀ ਜਗ੍ਹਾ ਹੈ, ਤੇ ਜਦੋਂ ਬੰਦਾ ਅੱਲਾ ਉੱਥੇ ਪਹੁੰਚ ਹੀ ਜਾਵੇ ਤੇ ਫਿਰ ਜਿਹੜੀ ਬਿਹਤਰੀਨ ਚੀਜ਼ ਤੇ ਮੰਗਣੀ ਚਾਹੀਦੀ ਹੈ। ਲੇਕਿਨ ਕੁਰੈਸ਼ ਵੀ ਇਹੋ ਹਰਕਤ ਕਰਦੇ ਸਨ ਔਰ ਅੱਜ ਅਸੀਂ ਵੀ ਉਹੀ ਕਰਨੇ ਹਾਂ। ਯਾਨੀ ਅੱਲਾ ਸਾਨੂੰ ਆਪਣੀ ਖਾਸ ਮਿਹਰਬਾਨੀ ਨਾਲ ਉੱਥੇ ਬੁਲਾ ਲੈਂਦਾ ਔਰ ਉੱਥੇ ਉਸ ਸਾਰੇ ਦੁਨੀਆਂ ਦੀਆਂ ਦੁਆਵਾਂ ਮੰਗਦੇ ਰਹੇ ਨੇ ਕਿ ਅੱਲਾ ਫਲਾਣੇ ਬੱਚੇ ਦਾ ਇਮਤਿਹਾਨ ਪਾਸ ਹੋ ਜਾਵੇ, ਇਹ ਕਾਰੋਬਾਰ ਜਿਹੜਾ ਇਹ ਚਮਕ ਜਾਵੇ, ਇਹ ਹੋ ਜਾਵੇ, ਉਹ ਹੋ ਜਾਵੇ। ਹਾਲਾਂਕਿ ਅਗਰ ਅੱਲਾ ਦੇ ਕੋਲ ਉੱਥੇ ਹਾਜ਼ਰੀ ਹੋਈ ਹੈ ਤਾਂ ਮੰਗਣ ਦੀ ਅਸੀਂ ਚੀਜ਼ ਕੀ ਹੈ ਕਿ ਅੱਲਾ ਮਾਫ਼ ਕਰ ਦੇ, ਯਾ ਅੱਲਾ ਮਾਫ਼ ਕਰ ਦੇ, ਯਾ ਅੱਲਾ ਮੈਂ ਬੜਾ ਗੁਨਾਹਗਾਰ ਹਾਂ ਤੂੰ ਮੈਨੂੰ ਮਾਫ਼ ਕਰ ਦੇ। ਅੱਛਾ, ਹੁਣ ਉਹਦੇ ਦਾ ਜ਼ਿਕਰ ਕੀਤਾ ਗਿਆ ਕਿ ਲੋਕਾਂ ਚੋਂ ਕੁਛ ਉਹ ਹਨ ਜਿਹੜੇ ਕਹਿੰਦੇ ਨੇ ਕਿ ਰੱਬਾ ਆਤੇ ਨਾ ਫਿਰ ਦੁਨੀਆ, ਸਾਨੂੰ ਦੁਨੀਆਂ 'ਚ ਅਤਾ ਕਰ ਦੇ, ਦੁਨੀਆਂ 'ਚ ਦੇ। ਫਰਮਾਇਆ ਵਮਾ ਲਹੂ ਫਿਲ ਆਖਰਤ ਮਿਨ ਖਲਾਕ, ਐਸਿਆਂ ਬੰਦਿਆਂ ਦਾ ਆਖਰਤ 'ਚ ਕੋਈ ਹਿੱਸਾ ਨਹੀਂ। ਉਸ ਵਾਰ ਫਮਾ ਮਿਨਹੂ ਮੈਂ ਯਕੂਲੂ, ਔਰ ਕੁਛ ਐਸੇ ਨੇ ਜਿਹੜੇ ਕਹਿੰਦੇ ਨੇ ਰੱਬਾ ਨਾ ਆਤੇ ਨਾ ਫਿਰ ਦੁਨੀਆ ਹਸਨਾ, ਰੱਬਾ ਸਾਨੂੰ ਦੁਨੀਆਂ ਦੇ ਵਿੱਚ ਵੀ ਹਸਨਾ ਅਤਾ ਕਰ, ਵਫਿਲ ਆਖਰਤ ਹਸਨਾ ਔਰ ਆਖਰਤ ਵਿੱਚ ਵੀ ਹਸਨਾ ਅਤਾ ਕਰ। ਅੱਛਾ, ਹੁਣ ਹਸਨਾ ਦਾ ਤਰਜਮਾ ਆਮ ਤੌਰ 'ਤੇ ਜਿਹੜਾ ਕੀਤਾ ਜਾਂਦਾ ਉਹ ਕਿ ਸਾਨੂੰ ਦੁਨੀਆਂ ਦਾ ਮਾਲ ਵੀ ਦੇ, ਦੁਨੀਆਂ ਦੀ ਨੇਮਤਾਂ ਵੀ ਦੇ ਔਰ ਆਖਰਤ ਵਿੱਚ ਸਾਨੂੰ ਹਸਨਾ ਅਤਾ ਕਰ। ਹਾਲਾਂਕਿ ਗੌਰ ਕਰਨ ਦੀ ਗੱਲ ਇਹ ਕਿ ਹਸਨਾ ਨੇਕੀ ਨੂੰ ਕਹਿੰਦੇ ਨੇ, ਆਸਾਨਾ ਯੂਸ ਨੂੰ ਨੇਕੀ ਕਰਨਾ, ਯਾ ਅੱਲਾ ਸਾਨੂੰ ਦੁਨੀਆਂ ਦੇ ਵਿੱਚ ਵੀ ਨੇਕੀ ਦੀ ਤੋਫੀਕ ਦੇ ਔਰ ਆਖਰਤ ਵਿੱਚ ਵੀ ਹਸਨਾ ਅਤਾ ਕਰ, ਔਰ ਆਖਰਤ ਦਾ ਹਸਨਾ ਕੀ ਹੈ, ਅੱਲਾ ਦੀ ਮਗਫਿਰਤ ਔਰ ਜੰਨਤ। ਵਕੀਨਾ ਅਜ਼ਾਬ ਅਨਾਰ, ਤੇ ਸਾਨੂੰ ਅੱਗ ਦੇ ਅਜ਼ਾਬ ਤੋਂ ਬਚਾ ਲੈ। ਉਲਾਇਕ ਲਹੁਮ ਨਸੀਬੁ ਮਿਮਾ ਕਸਬੁ, ਇਹੋ ਹੀ ਉਹ ਲੋਕ ਹਨ ਜਿਹਨਾਂ ਨੂੰ ਆਪਣੇ ਕੰਮਾਂ ਦਾ ਅਜਰ ਪੂਰਾ ਪੂਰਾ ਮਿਲੇਗਾ। ਵੱਲਾਹੁ ਸਰੀਉਲ ਹਿਸਾਬ, ਔਰ ਅੱਲਾ ਤਾਲਾ ਜਲਦੀ ਹਿਸਾਬ ਚੁਕਾਉਣ ਵਾਲਾ ਹੈ। ਵਜ਼ਕੁਰੁੱਲਾਹ ਫੀ ਅਯਾਮਿ ਮਾਦੂਦਾਤ, ਔਰ ਅੱਲਾ ਨੂੰ ਯਾਦ ਕਰਨਾ ਗਿਣਤੀ ਦਿਓ ਚੰਦ ਦਿਨ, ਯਾਨੀ ਯਾ ਦੋ ਦਿਨ ਕਿਆਮ ਕਰਨਾ, 11 ਤੇ 12 ਤੇ ਯਾ 11, 12, 13। ਫਮਨ ਤਾਜਲਾ ਫੀ ਯੋਮੈਨੇ, ਤੇ ਜਿਹੜਾ ਜਲਦੀ ਆ ਜਾਵੇ ਯਾਨੀ ਦੋ ਦਿਨਾਂ ਦੇ ਬਾਅਦ ਆ ਜਾਵੇ, 12 ਤਾਰੀਖ ਦੀ ਕੰਕਰੀਆਂ ਮਾਰ ਕੇ ਆ ਜਾਵੇ, ਫਲਾਈਸ ਮਾਲਾਈ ਤਾਂ ਉਹਦੇ 'ਚ ਕੋਈ ਗੁਨਾਹ ਨਹੀਂ। ਵਮਨ ਤਾਖਰਾ, ਜਿਹੜਾ ਇੱਕ ਦਿਨ ਹੋਰ ਠਹਿਰ ਲਵੇ, ਫਲਾਈਸ ਮਾਲਾਈ ਉਹਦੇ ਵੀ ਕੋਈ ਗੁਨਾਹ ਨਹੀਂ। ਲਿਮਨ ਤਕਾ, ਲੇਕਿਨ ਸ਼ਰਤ ਉਹ ਹੀ ਹੈ, ਬਸ਼ਰਤ ਹੈ ਕਿ ਉਹ ਅੱਲਾ ਕੋਲੋਂ ਡਰੇ। ਅੱਲਾ ਕੋਲੋਂ ਡਰੇ ਬਗੈਰ ਭਾਵੇਂ ਉਹ 10 ਦਿਨ ਬੈਠਾ ਰਹੇ ਉੱਥੇ, ਉਹਦਾ ਕੋਈ ਫਾਇਦਾ ਨਹੀਂ। ਲੇਕਿਨ ਅੱਲਾ ਕੋਲੋਂ ਡਰਦਿਆਂ ਹੋਇਆ ਭਾਵੇਂ ਉਹ 2 ਦਿਨ ਬਾਅਦ ਆ ਜਾਵੇ ਫਿਰ ਵੀ ਠੀਕ ਹੈ, 3 ਦਿਨ ਬਾਅਦ ਆ ਜਾਵੇ ਫਿਰ ਵੀ ਠੀਕ ਹੈ। ਵੱਤਕੁੱਲਾ, ਅੱਲਾ ਕੋਲ ਡਰਦੇ ਰਹਿਣਾ। ਵਾਲਮੁ ਅੰਨਕੁਮ ਇਲੈਹਿ ਤੁਸ਼ਰੂਨ, ਔਰ ਯਾਦ ਰੱਖਣਾ ਤੁਸੀਂ ਆਖਰ ਉਹਦੇ ਕੋਲ ਹੀ ਜਾਣਾ ਵਾਪਸ, ਉਹਦੇ ਕੋਲ ਇਕੱਠਿਆਂ ਹੋਣਾ। ਵਮਿਨ ਨਾਸੀ ਮੈਂ ਯੁਜੀਬੁਕਾ ਕੌਲੁਹੁ ਫਿਲ ਹਯਾਤ ਦੁਨੀਆ ਵਯੁਸ਼ਹਿਦੁ ਅੱਲਾਹ ਅਲਾ ਮਾ ਫੀ ਕਲਬਿਹਿ ਵਹੁਵਾ ਅਲਦੁਲ ਖਸਾਮ। ਔਰ ਕੁਛ ਲੋਕ ਐਸੇ ਵੀ ਹਨ ਕਿ ਜਿਹਨਾਂ ਦੀ ਗੱਲਬਾਤ ਤੁਹਾਨੂੰ ਬੜਾ ਇੰਪ੍ਰੈਸ ਕਰਦੀ ਹੈ, ਜਦੋਂ ਕੌਮੀ ਅਸੈਂਬਲੀ ਦੇ ਉੱਤੇ ਵਿੱਚ ਖਿਤਾਬ ਕਰ ਰਹੇ ਹੋਣ ਜਾਂ ਕਿਸੇ ਸੈਮੀਨਾਰ ਦੇ ਵਿੱਚ ਖਿਤਾਬ ਕਰ ਰਹੇ ਹੋਣ, ਤਾਂ ਮਾਲੂਮ ਹੁੰਦਾ ਕਿ ਉਹਨਾਂ ਵਰਗਾ ਇਨਸਾਨ ਨਾਲ ਪਿਆਰ ਕਰਨ ਵਾਲਾ ਬੰਦਾ ਹੀ ਕੋਈ ਨਹੀਂ, ਕਿ ਉਹਨਾਂ ਦੀ ਗੱਲਾਂ ਬੜੀਆਂ ਇੰਪ੍ਰੈਸ ਕਰਦੀਆਂ ਦੁਨੀਆਵੀ ਜ਼ਿੰਦਗੀ ਦੇ ਵਿੱਚ। ਵਯੁਸ਼ਹਿਦੁ ਅੱਲਾਹ ਅਲਾ ਮਾ ਫੀ ਕਲਬਿਹਿ, ਫਿਰ ਤੂੰ ਕਸਮਾਂ ਖਾਂਦੇ ਨੇ ਕਿ ਜੋ ਗੱਲ ਅਸੀਂ ਕਹਿ ਰਹੇ ਹਾਂ ਸਾਡੇ ਦਿਲ ਦੀ ਗੱਲ ਏ, ਦਿਲ ਦੀ ਆਵਾਜ਼ ਏ। ਵਹੂ ਅਲਦੁਲ ਖਿਸਾਮ, ਜਦੋਂ ਕਿ ਉਹ ਬੰਦਾ ਹੁੰਦਾ ਬੜਾ ਝਗੜਾਲੂ ਹੈ, ਨਹੀਂ ਲੋਕਾਂ ਚੋਂ ਇੱਕੋ ਵੀ ਹੈ, ਇਹ ਵਾਹਿਦ ਦੇ ਸੀਗੇ 'ਚ, ਲੇਕਿਨ ਇਹ ਜਮਾਂ ਦੇ ਵਿੱਚ ਵੀ ਤਰਜਮਾ ਹੋ ਸਕਦਾ ਇਸ ਵਾਸਤੇ ਕਿ ਕੁਰਾਨ ਮਜੀਦ ਅਰਬੀ ਜ਼ਬਾਨ ਦੇ ਵਿੱਚ ਮਨ ਜਿਹੜਾ ਹੈ ਇਹਦਾ ਇਸਤੇਮਾਲ ਵਾਹਿਦ ਹੈ, ਭਾਵੇਂ ਬਹੁਤਿਆਂ ਵਾਸਤੇ ਹੋਵੇ ਭਾਵੇਂ ਇੱਕ ਬੰਦੇ ਵਾਸਤੇ ਹੋਵੇ। ਵੈਸੇ ਤਾਂ ਇਹੋ ਹੀ ਹੈ ਕਿ ਲਫ਼ਜ਼ੀ ਤਰਜਮਾ ਕਰੋਗੇ ਤਾਂ ਇੱਕ ਬੰਦਾ ਉਹ ਵੀ ਹੈ, ਲੇਕਿਨ ਉਹ ਇੱਕ ਤਾਂ ਨਹੀਂ, ਉਹ ਇੱਕ ਬਹੁਤ ਬੜੀ ਤਾਦਾਦ ਹੈ ਲੋਕਾਂ ਦੀ ਜਿਹੜੇ ਇਹ ਦੋ ਚਿਹਰੇ ਰੱਖਦੇ ਨੇ ਆਪਣੇ। ਵਜਦਾ ਤਵੱਲਾ, ਔਰ ਜਦੋਂ ਉਹ ਉੱਥੋਂ ਆ ਜਾਂਦਾ ਵਾਪਸ ਆਪਣੇ ਜ਼ਮੀਨਾਂ ਦੇ ਉੱਤੇ ਔਰ ਆਪਣੇ ਕਾਰਖਾਨਿਆਂ ਦੇ ਵਿੱਚ, ਸਾਫ਼ ਲਰਦੀ ਨਿਯੁਫ ਸਲਫੀਆ, ਵਯੂਹਲਿਕਲ ਹਰਸਨ ਨਸਲ, ਤੇ ਉਹ ਫਿਰ ਜ਼ਮੀਨ ਦੇ ਵਿੱਚ ਦੌੜਿਆ ਫਿਰਦਾ ਤਾਂ ਕਿ ਜ਼ਮੀਨ 'ਚ ਫਸਾਦ ਪਾਵੇ ਔਰ ਖੇਤ ਔਰ ਨਸਲਾਂ ਨੂੰ ਤਬਾਹ ਕਰ ਦੇਵੇ। ਯਾਨੀ ਜਦੋਂ ਆਪਣੇ ਇਲਾਕੇ 'ਚ ਆਉਂਦਾ ਤਾਂ ਸਿਰਫ ਇਸ ਵਾਸਤੇ ਕੋਈ ਬੰਦਾ ਮਰਵਾ ਦਿੰਦਾ ਕਿ ਉਹਦੇ ਸਾਹਮਣੇ ਉੱਚੀ ਸਾਰੀ ਬੋਲਿਆ ਸੀ। ਅੱਲਾਹ ਤਾਲਾ ਦੇ ਆਪਣੇ ਬੰਦੋਬਸਤ ਹਨ, ਆਮ ਤੌਰ 'ਤੇ ਦੁਨੀਆ ਦੇ ਵਿੱਚ ਇਹੋ ਜਿਹੇ ਬੰਦੇ ਕਰਕੇ ਚਲੇ ਜਾਂਦੇ, ਕੁਛ ਨਹੀਂ ਹੁੰਦਾ, ਅੱਗੇ ਜਾ ਕੇ ਹਿਸਾਬ ਹੋਣਾ, ਲੇਕਿਨ ਕਦੀ ਕਦੀ ਅੱਲਾਹ ਤਾਲਾ ਆਪਣਾ ਆਪ ਦਿਖਾ ਵੀ ਦਿੰਦਾ। ਇੱਕ ਕੋਈ ਇਸ ਤਰ੍ਹਾਂ ਜਗੀਰਦਾਰ ਸੀ, ਕੋਈ ਉਹਦਾ ਹਾਰੀ ਉਹਦੇ ਸਾਹਮਣੇ ਬੋਲਿਆ ਤੇ ਉਹਦਾ ਜਿਹੜਾ ਕੋਠਾ ਸੀ ਜਿਹ 'ਚ ਉਹ ਰਹਿੰਦਾ ਸੀ ਬਾਲ ਬੱਚੇ ਸਮੇਤ, ਤੇ ਉਸ ਜਗੀਰਦਾਰ ਨੇ ਬਾਹਰੋਂ ਕੁੰਡੀ ਲਾ ਕੇ ਤੇ ਉਹਨੂੰ ਅੱਗ ਲਵਾ ਦਿੱਤੀ ਔਰ ਅੱਗ ਲਵਾ ਕੇ ਉਹ ਸਾਰਾ ਮਲਬਾ ਉੱਥੋਂ ਸਾਫ਼ ਕਰਾ ਕੇ ਉੱਥੇ ਸੜਕ ਬਣਾ ਦਿੱਤੀ। ਯਾਨੀ ਮੁੱਦਾ ਹੀ ਨਾ ਰਹੇ, ਉੱਥੇ ਸੜਕ ਬਣ ਗਈ। ਤੇ ਉਸ ਤੋਂ ਬਾਅਦ ਇੱਕ ਵਾਰੀ ਆਪਣੀ ਮਰਸਡੀਜ਼ ਕਾਰ ਦੇ ਵਿੱਚ ਉਹ ਮਾਜ਼ੂਰ ਹੋ ਗਿਆ ਸੀ ਤੇ ਉੱਥੇ ਜਾ ਕੇ ਉਹਨੇ ਕਾਰ ਖੜੀ ਕੀਤੀ ਤੇ ਆਪਣੇ ਡਰਾਈਵਰ ਨੂੰ ਭੇਜਿਆ ਕਿਸੇ ਕੰਮ ਕੇ, ਫਲਾਣਾ ਕੰਮ ਕਰਕੇ ਆ। ਉੱਥੇ ਸ਼ਾਰਟ ਸਰਕਟ ਹੋਇਆ, ਔਰ ਗੱਡੀ ਨੂੰ ਅੱਗ ਲੱਗੀ ਔਰ ਉਸ ਗੱਡੀ ਦੇ ਵਿੱਚ ਉਸੇ ਥਾਂ ਤੇ ਅੱਲਾਹ ਤਾਲਾ ਨੇ ਉਹਨੂੰ ਸਾੜ ਕੇ ਮਾਰਿਆ। ਔਰ ਇਹ ਆਮ ਹਰਕਤਾਂ ਕਿ ਗੱਲਾਂ ਬੜੀਆਂ ਤੇ ਅਮਲ ਜਿਹੜਾ ਹੈ ਉਹ ਇੰਨਾ ਜ਼ਾਲਿਮਾਨਾ। ਤੋ ਮੈਂ ਯੂਜੀਬੂ ਕਾ ਮਮਿਨ ਨਾਸੀ, ਮੈਂ ਯੂਜੀਬੂ ਕਾ ਕੌਲ ਹੋ ਬਿਲ ਹਯਾਤ ਦੁਨੀਆ ਵਯੁਸ਼ੀਦੁ ਅੱਲਾਹ ਅਲਾ ਮਾ ਫੀ ਕਲਬਿਹਿ ਵਹੁਲਦੁ ਅਲਖਿਸਾਮ ਵੈਜ਼ਾ ਤਵੱਲਾ ਸਆਫ ਅਲ ਅਰਦ ਲਯੁਫਸਿਦ ਫੀਹਾ ਵਯੁਹਲਿਕ ਅਲ ਹਰਸ ਵਨਸਲ ਵੱਲਾਹੁ ਲਾ ਯੁਹਿਬੁ ਅਲ ਫਸਾਦ। ਤੇ ਅੱਲਾਹ ਤਾਲਾ ਫਿਤਨਾ ਅੰਗੇਜ਼ੀ ਨੂੰ, ਫਸਾਦ ਨੂੰ ਪਸੰਦ ਨਹੀਂ ਕਰਦਾ। ਵੈਜ਼ਾ ਕੀਲ ਅਲਹੁ ਤਕ ਅੱਲਾਹ ਅਖਜ਼ਤ ਉਲ ਇੱਜ਼ਤ ਬਿਲ ਇਸਮ ਫਹਸਬੂ ਜਹੰਨਮ ਵਲਬੀ ਸਲ ਮਿਹਾਦ। ਔਰ ਜਦੋਂ ਉਹਨੂੰ ਕਿਹਾ ਜਾਂਦਾ ਕਿ ਅੱਲਾਹ ਕੋਲ ਡਰ ਤੇ ਉਹਦਾ ਗਰੂਰ, ਉਹਦਾ ਤਕੱਬਰ ਉਹ ਹੋਰ ਜ਼ਿਆਦਾ ਉਹਨੂੰ ਗੁਨਾਹ 'ਚ ਫਸਾ ਦਿੰਦਾ। ਵਲਬੀ ਸਲ ਮਿਹਾਦ, ਔਰ ਉਹਦਾ ਠਿਕਾਣਾ ਬਹੁਤ ਭੈੜਾ। ਮਮਿਨ ਨਾਸੀ ਮਈ ਯਸ਼ਰੀ ਨਫਸਹੁ ਇਬਤਿਗਾ ਮਰਜ਼ਾਤ ਅੱਲਾਹ। ਔਰ ਉਹਦੇ ਮੁਕਾਬਲੇ 'ਤੇ ਐਸਾ ਵੀ ਹੈ ਬੰਦਾ, ਯਾਨੀ ਐਸੇ ਵੀ ਬੰਦੇ ਹਨ ਜਿਹੜੇ ਅੱਲਾਹ ਤਾਲਾ ਨੂੰ ਰਾਜ਼ੀ ਕਰਨ ਦੇ ਵਾਸਤੇ, ਆਪਣੇ ਰੱਬ ਨੂੰ ਰਾਜ਼ੀ ਕਰਨ ਦੇ ਵਾਸਤੇ ਆਪਣਾ ਸਭ ਕੁਛ ਲਾ ਦਿੰਦੇ। ਵੱਲਾ ਰਊਫ ਹੁੰ ਬਿਲ ਇਬਾਦ, ਅਤੇ ਅੱਲਾਹ ਤਾਲਾ ਬੰਦਿਆਂ ਦੇ ਨਾਲ ਬੜਾ ਮਿਹਰਬਾਨ ਹੈ। ਯਾ ਅਯੂਹ ਅੱਲਜ਼ੀਨਾ ਆਮਨੂ ਉਦਖੁਲੂ ਫੀ ਸਿਲਮ ਕਾਫਾ, ਇਮਾਨ ਵਾਲਿਓ ਇਸਲਾਮ ਵਿੱਚ ਪੂਰੇ ਪੂਰੇ ਦਾਖਲ ਹੋ ਜਾਓ। ਵਲਾ ਤਤਬਿਊ ਖੁਤਵਾਤ ਸ਼ੈਤਾਨ, ਔਰ ਦੇਖੋ ਸ਼ੈਤਾਨ ਦੇ ਪਿੱਛੇ ਨਾ ਲੱਗੋ, ਉਹਦੇ ਕਦਮਾਂ ਦੇ ਨਾ ਚਲੋ। ਇੰਨਾ ਹੁ ਲਕੁਮ ਅਦੂਬੁ ਮੁਬੀਨ, ਕੋਈ ਸ਼ੱਕ ਨਹੀਂ ਉਹ ਤੁਹਾਡਾ ਖੁੱਲ੍ਹਾ ਦੁਸ਼ਮਣ ਹੈ। ਸ਼ੈਤਾਨ ਨੇ ਰੱਬ ਤਾਲਾ ਨੂੰ ਚੈਲੰਜ ਕੀਤਾ ਹੈ ਕਿ ਜੇ ਤੂੰ ਮੈਨੂੰ ਮੌਕਾ ਦੇ ਦੇਵੇਂ ਤਾਂ ਮੈਂ ਇਸ ਪੁਆਇੰਟ ਸਾਬਤ ਕਰਾਂਗਾ ਅੱਗਿਓਂ ਪਿੱਛਿਓਂ ਸੱਜਿਓਂ ਖੱਬਿਓਂ ਤੇ ਹਮਲਾ ਕਰਕੇ ਕਿ ਬੰਦੇ ਤੇਰੇ ਸ਼ੁਕਰਗੁਜ਼ਾਰ ਨੇ। ਅੱਲਾਹ ਨੇ ਕਿਹਾ ਜਾ ਤੈਨੂੰ ਮੌਕਾ। ਉਹਨੇ ਕਿਹਾ ਕਿ ਜੀ ਮੈਂ ਫਿਰ ਹੁਣ ਤੇਰੇ ਸਿੱਧੇ ਰਸਤੇ 'ਤੇ ਬਹਿ ਜਾਵਾਂਗਾ ਅਤੇ ਇਹਨਾਂ ਨੂੰ ਗੁੰਮਰਾਹ ਕਰਾਂਗਾ ਅੱਗਿਓਂ ਪਿੱਛਿਓਂ ਸੱਜਿਓਂ ਖੱਬਿਓਂ ਹਮਲੇ ਕਰਕੇ। ਸ਼ੈਤਾਨ ਸਿਰਫ ਚਾਰ ਹਮਲੇ ਨਹੀਂ ਕਰਦਾ, ਹਰ ਕਦਮ 'ਤੇ ਉਹ ਸੱਜਿਓਂ ਖੱਬਿਓਂ ਅੱਗਿਓਂ ਪਿੱਛਿਓਂ ਉੱਤਿਓਂ ਤਲਿਓਂ ਸਾਰੇ ਪਾਸੋਂ ਹਮਲੇ ਕਰੇਗਾ। ਔਰ ਅਗਰ ਅੱਲਾਹ ਤਾਲਾ ਹੀ ਸਾਡੀ ਹਿਫਾਜ਼ਤ ਨਾ ਕਰੇ ਤਾਂ ਅਸੀਂ ਉਹਦਾ ਸ਼ਿਕਾਰ ਹੋ ਜਾਵਾਂਗੇ। ਹੁਣ ਇਹ ਜਿਹੜਾ ਮਾਮਲਾ ਹੈ ਦੀਨ 'ਚ ਪੂਰਾ ਪੂਰਾ ਦਾਖਲ ਹੋਣਾ, ਉਹਦੀ ਪਹਿਲੀ ਕੋਸ਼ਿਸ਼ ਕੀ ਹੁੰਦੀ ਹੈ ਕਿ ਅੱਲਾਹ ਦਾ ਇਨਕਾਰ ਕਰਾ ਦੇਵੇ। ਜਦੋਂ ਅੱਲਾਹ ਤਾਲਾ ਦਾ ਇਨਕਾਰ ਹੋ ਗਿਆ ਤਾਂ ਫਿਰ ਕਿੱਥੋਂ ਦੀ ਰਸਾਲਤ ਅਤੇ ਕਿੱਥੋਂ ਦੀ ਆਖਰਤ, ਗੱਲ ਹੀ ਮੁੱਕ ਗਈ। ਜੇ ਕੋਈ ਅੱਲਾਹ ਨੂੰ ਮੰਨ ਲਵੇ ਤਾਂ ਉਹਨੂੰ ਆਖਰਤ ਨੂੰ ਨਹੀਂ ਮੰਨਣ ਦੇਦਾ ਕਿ ਉਹ ਤਾਂ ਬੜਾ ਮਿਹਰਬਾਨ ਹੈ, ਬੜਾ ਮਿਹਰਬਾਨ ਹੈ, ਐਵੇਂ ਮੌਲਵੀ ਡਰਾਈ ਜਾਂਦੇ। ਜੇ ਕੋਈ ਆਖਰਤ ਨੂੰ ਵੀ ਮੰਨ ਲਵੇ ਫਿਰ ਰਸੂਲ ਨੂੰ ਨਹੀਂ ਮੰਨਣ ਦਿੰਦਾ। ਜੇ ਕੋਈ ਨਹੀਂ ਨਹੀਂ ਰਸੂਲ ਤਾਂ ਅਸਲ ਜਾਨ ਹੈ ਈਮਾਨ ਦੀ, ਤੇ ਫਿਰ ਉਹਨੂੰ ਕਹਿੰਦਾ ਬਸ ਠੀਕ ਹੈ ਹੁਣ ਤੂੰ ਮੂਮਨ ਹੋ ਗਿਆ, ਖਾਰ ਹੈ ਬਦਕਾਰ ਹੈ ਡੂਬੇ ਹੋਏ ਜ਼ਿਲਤ ਮੇਂ ਹੈ, ਜੋ ਕੁਛ ਵੀ ਹੈ ਤੇਰੇ ਮਹਿਬੂਬ ਕੀ ਉਮਤ ਸੇ ਹੈ ਸੱਲੱਲਾਹੁ ਅਲੈਹਿ ਵਸੱਲਮ, ਤੇ ਤੂੰ ਅੱਲਾਹ ਦੇ ਰਸੂਲ ਦਾ ਉਮਤੀ ਹੈ, ਤੈਨੂੰ ਕਿਹੜੇ ਪੁੱਛਣਾ, ਉਹਨਾਂ ਨੇ ਤਾਂ ਚੁੱਪ ਕਰ ਲਗਾ ਦੇਣਾ ਉੱਥੇ, ਅਮਲ ਦੀ ਕੋਈ ਜ਼ਰੂਰਤ ਨਹੀਂ। ਜੇ ਬੰਦਾ ਕਹੇ ਕਿ ਨਹੀਂ ਨਹੀਂ ਬਹਰਹਾਲ ਅਮਲ ਤਾਂ ਹੋਣਾ ਚਾਹੀਦਾ, ਕਹਿੰਦਾ ਬਸ ਠੀਕ ਹੈ ਤੂੰ ਨਮਾਜ਼ ਰੋਜ਼ਾ ਹੱਜ ਜ਼ਕਾਤ ਕਰ ਲੈ, ਬਾਕੀ ਸ਼ਾਦੀ ਵਿਆਹ ਉਸ ਤਰ੍ਹਾਂ ਹੀ ਕਰੀ ਜਿਸ ਤਰ੍ਹਾਂ ਤੁਹਾਡੇ ਖਾਨਦਾਨ 'ਚ ਹੁੰਦਾ, ਅਤੇ ਕਾਰੋਬਾਰ ਇਸ ਤਰ੍ਹਾਂ ਹੀ ਕਰੀ ਜਿਸ ਤਰ੍ਹਾਂ ਬਾਕੀ ਲੋਕ ਕਾਰੋਬਾਰ ਕਰਦੇ। ਔਰ ਰਹਿ ਗਈ ਹਕੂਮਤ ਲੱਭ ਜਾਵੇ ਉੱਥੇ ਡਟ ਕੇ اپنی مرضی کری تے اللہ نو پوچھی نا. جے کوئی کہے کہ نہیں نہیں میں سارا کچھ کراں گا تے پھر وہ کہندا کہ بس پھر تو اپنے تک رکھے نو, لوکاں نو خام خواہ تبلیغ شبلی نہ کری. تو اللہ نے سارے بندے آزاد پیدا کیتے ہیں تے تینوں کوئی حق نہیں پہنچدا, تو انہاں معاملے وچ دخل دیویں, یعنی دعوت تبلیغ نہ کری. جو کوئی نہیں بھی تو کرنی ہے, پھر کہا کہ نہیں نہیں بس سختی نہیں کرنی, بس کہی جاؤ کری جاؤ کری جاؤ تبلیغ, آپ پہ ہی تبدیلی آ جائے گی. سوال ہے کہ اللہ کے نبی نے ہتھوں تو اس طرح تبدیلی آئی نہیں. اللہ کے آخری پیغمبر صلی اللہ علیہ وسلم نے بھی بہرحال جنگاں لڑنیاں پئیاں, اپنے ساتھیاں دی جان دے نذرانے پیش کرنے پئے, اپنے بھی دند شہید کرائے, اپنی ہڈی دا فریکچر کرایا, خون نکلیا, طائف وچ بھی نکلیا تے ایتھے بھی نکلیا, ایویں تو نہیں نکلیا. ادھر سے سب کچھ کرنا پینا, لیکن شیطان دی کوشش کی ہے کہ کسی نے ایتھے روک لوے, کسی نے ایتھے روک لوے, کسی نے اتھے روک لوے, کسی نے اسوں روک لوے, تاکہ مسلمان اللہ دے دین وچ پورا پورا داخل نہ ہوئے. چاہیدا ہے کہ جدوں اج بندہ مسلمان ہویا وہ ہور اندر بڑے دین دے, ہور اندر بڑے دین دے, ہور اندر بڑے دین دے. شیطان دی کوشش کی ہے کہ ہور دور کر دے, ہور دور کر دے, ہور دور کر دے, ہور دور کر دے, یعنی آزاد کر دے اللہ دی بندگی تو. وہ دین ہی کیڑا ہے جس دی غلامی نہ ہوئے؟ اللہ تعالیٰ نے سانو پیدا غلامی واسطے کیتا ہے. تو ایمان والے ہو اللہ دے دین پورے پورے داخل ہو جاؤ اور شیطان دے قدموں دے نہ چلنا, وہ دی راہ نہ اختیار کرنا, وہ تو تہاڈا کھلا دشمن ہے. فَإِن زَلَلْتُم مِّن بَعْدِ مَا جَاءَتْكُمُ الْبَيِّنَاتُ, اور اگر تسی لڑکھڑا گئے, اگر تسی ڈول گئے اس تو بعد بھی کہ تہاڈے کو کھلیاں کھلیاں نشانیاں آ گئیاں, فَعْلَمُوا أَنَّ اللَّهَ عَزِيزٌ حَكِيمٌ, تو تسی اللہ تعالیٰ کا کچھ نہیں بگاڑ سکتے تو اللہ تعالیٰ تہاڈا سارا کچھ بگاڑ سکتا ہے. وہ بالا دست ہے, طاقتور ہے, وہ دی حکمت ہے کہ وہ تانو ہر ویلے پھڑدا نہیں, ورنہ وہ ہر ویلے تہاڈے تے پورا پورا قابو رکھدا ہے. هل ينظرون الا ان ياتيهم الله في ظلل من الغيام غمام, کیا یہ لوگ منتظر ہیں, انتظار کر رہے ہیں اس گل دا کہ اللہ دا عذاب بدلاں دے اس تمبواں دے وچوں نکلے اور فرشتے وچوں نکلن, وقضی الامر, تے انہاں دا کام چکاتا جاوے. پچھلیاں قوماں اس طرح ہی ہوئے نا, نیری آئی ہے نا قوم عاد دے اتے, ہور کی ہویا, سب ختم ہو گیا, وجود ہی ختم ہو گیا. تو یہ بھی کیا مکے کے لوگ اسی گل کا انتظار کر رہے ہیں کہ اتوں بدل پھٹن تو اتوں اللہ کا عذاب ہے, فرشتے آن تو انہوں نے صفایا کر دیں. وہ اللہ ترجع الامور, تو سارے کم آخرکار اللہ کو واپس جان والے ہیں, واپس اللہ کو ریفر ہوں گے, تو فیصلے انہوں نے اللہ تعالیٰ کرے گا, فائنل ریفری خود او ہوئے گا. سل بنی اسرائیل کا ماتینہم من آیت بینہ, بنی اسرائیل نے پوچھو اے نبی صلی اللہ علیہ وسلم کہ اسی انہوں نے کنیاں کھڑیاں کھڑیاں نشانیاں دیتیاں. سب تو بڑی نشانی حضرت موسیٰ علیہ السلام دا آسا ید بیدا, پھر کنیاں کھڑیاں نشانیاں, مینڈکا دی نشانی, چچڑیاں دی نشانی, خون دی نشانی, قید دی نشانی, یہ سب کی ہیں کھڑیاں نشانیاں اللہ تعالیٰ نے دکھائیاں, لیکن مننے وہ پھر بھی نہیں. ہمیں یہ بدل نعمت اللہ من بعد ما جات ہو فإن اللہ شدید العقاب, تو جڑا کوئی بھی اللہ دی نعمت نو بدلے جدوں کہ وہ کول آئی ہوئے, انہوں یاد رکھنا چاہیے کہ اللہ تعالیٰ بڑا سخت سزا دینے والا ہے. زین للذین کفروا الحیاۃ الدنیا, کافران دے واسطے دنیاوی زندگی بڑی خوشنما بناتی گئی ہے, بہت چنگی لگتی ہے, مزہ انہیں دیکھ کے. یہ سارے کی ہیں, یہ دھوکھے ہیں, اللہ تعالیٰ نے امتحان لان دے لین دے واسطے دنیا دی ہر چیز دے کشے سخت دے, اے دے پھل, اے دے بوٹے, اے دیاں فصلاں, اے دے ڈنگر, اے دا مال, اے دی دولت دی رہل پہلے سب کی ہے, کھچے انہوں دے وچ. تو فرمایا کہ کافران دے واسطے اسی دنیا دی چیزاں بڑیاں کھچن والی بناتی ہیں, ਤੇ ਉਹ ਦੁਨੀਆਂ ਦਾ ਮਾਲ ਹਾਸਲ ਕਰਕੇ ਦੁਨੀਆਂ ਦੀ ਨਿਮਤਾਂ ਪਾ ਕੇ ਇਮਾਨ ਵਾਲਿਆਂ ਦਾ ਮਜ਼ਾਕ ਉਡਾਉਂਦੇ ਨੇ, ਉਹਨਾਂ ਤੇ ਹੱਸਦੇ ਨੇ। ਵੱਲਦੀਨ ਤਕਉ ਫੌਕਹੁਮ ਯੌਮਲ ਕਿਆਮਾ, ਜਦੋਂ ਕਿ ਅੱਲਾਹ ਕੋਲ ਡਰਨ ਵਾਲੇ ਕਿਆਮਤ ਵਾਲੇ ਦਿਨ ਉਹਨਾਂ ਤੋਂ ਉੱਤੇ ਹੋਣਗੇ। ਵੱਲਦੀਨ ਤਕਉ ਵੱਲਾਹੁ ਯਰਜ਼ੁਕੁ ਮਨ ਯਸ਼ਾਉ ਬਿਗੈਰ ਹਿਸਾਬ। ਔਰ ਦੂਸਰੀ ਗੱਲ ਇਹ ਕਿ ਅੱਲਾਹ ਤਾਲਾ ਜਿਹਨੂੰ ਚਾਹੁੰਦਾ ਬੇਹੱਦੋ ਹਿਸਾਬ ਅਤਾ ਫਰਮਾਉਂਦਾ। ਇਹ ਨਹੀਂ ਕਿ ਕਾਫਰ ਜਿਹੜੇ ਅੱਲਾਹ ਕੋਲ ਬਚੇ ਗਏ ਤੇ ਬਹੁਤਾ ਸਾਰਾ ਮਾਲ ਲੈ ਗਏ, ਇੱਕ ਜ਼ਰਾ ਵੀ ਅੱਲਾਹ ਤਾਲਾ ਦੀ ਇਜਾਜ਼ਤ ਦੇ ਬਗੈਰ ਕਿਸੇ ਨੂੰ ਨਹੀਂ ਮਿਲਦਾ। ਕੋਈ ਗਾਹਕ ਕਿਸੇ ਦੀ ਦੁਕਾਨ ਦੇ ਵਿੱਚ ਅੱਲਾਹ ਦੀ ਇਜਾਜ਼ਤ ਤੋਂ ਬਗੈਰ ਨਹੀਂ ਆਉਂਦਾ। ਕੋਈ ਦਾਣਾ ਕਿਸੇ ਦੇ ਖੇਤ ਦੇ ਵਿੱਚ ਅੱਲਾਹ ਦੇ ਹੁਕਮ ਤੋਂ ਬਗੈਰ ਨਹੀਂ ਉੱਗਦਾ। ਤੇ ਅੱਲਾਹ ਤਾਲਾ ਨੇ ਉਸ ਇਮਤਿਹਾਨ ਦੇ ਵਾਸਤੇ ਹੀ ਕਿਸੇ ਨੂੰ ਦੇ ਕੇ ਅਜ਼ਮਾਇਆ ਤੇ ਕਿਸੇ ਨੂੰ ਲੈ ਕੇ ਅਜ਼ਮਾਇਆ। ਕਾਨ ਨਾਸੂ ਮਤਮ ਵਾਹਿਦਤਨ, ਸਾਰੇ ਲੋਕਾਂ ਦਾ ਮਜ਼ਹਬ ਇੱਕੋ ਹੀ ਸੀ। ਫਬਾਸ ਅੱਲਾਹ ਨਬੀਏ ਨਾ ਮੁਬਸ਼ੀਰ ਨਾ ਮੁਨਜ਼ਰੀਨ, ਲੇਕਿਨ ਬਾਅਦ ਵਿੱਚ ਲੋਕ ਇਖਤਲਾਫ ਕਰਨ ਲੱਗ ਪੈਣ ਦੇ ਨਾਲ ਆਪਸ ਇੱਕ ਦੂਸਰੇ ਦੇ ਨਾਲ। ਫਿਰ ਅੱਲਾਹ ਨੇ ਭੇਜੇ ਪੈਗੰਬਰ ਖੁਸ਼ਖਬਰੀ ਦੇਣ ਵਾਸਤੇ ਤੇ ਖਬਰਦਾਰ ਕਰਨ ਵਾਸਤੇ। ਵਾਂਦਲਾ ਮਾਹੁਮੁਲ ਕਿਤਾਬ ਬਿਲ ਹੱਕ, ਔਰ ਅੱਲਾਹ ਤਾਲਾ ਨੇ ਉਹਨਾਂ ਦੇ ਨਾਲ ਕਿਤਾਬ ਨਾਜ਼ਿਲ ਕੀਤੀ ਹੱਕ ਦੇ ਨਾਲ, ਸੱਚੀ ਕਿਤਾਬ। ਲਿਯਹਕੁਮ ਬੈਨਨ ਨਾਸ ਫੀ ਮਖਤਲਫੁ ਫੀਹ, ਤਾਂ ਕਿ ਉਹ ਲੋਕਾਂ ਦੇ ਦਰਮਿਆਨ ਫੈਸਲੇ ਕਰਨ ਉਹਨਾਂ ਗੱਲਾਂ ਦੇ ਵਿੱਚ ਜਿਹਨਾਂ ਦੇ ਵਿੱਚ ਉਹ ਇੱਕ ਦੂਸਰੇ ਨਾਲ ਇਖਤਲਾਫ ਕਰਦੇ ਨੇ। ਮਖਤਲਫ ਫੀਹ ਇਲਾ ਲਜ਼ੀਨਾ ਉਤੂਹ, ਔਰ ਉਹਦੇ 'ਚ ਇਖਤਲਾਫ ਉਸ ਅੱਲਾਹ ਦੀ ਕਿਤਾਬ ਦੇ 'ਚ ਇਖਤਲਾਫ ਜਾਂ ਅੱਲਾਹ ਦੇ ਨਬੀਆਂ ਦੇ ਪੈਗਾਮ 'ਚ ਇਖਤਲਾਫ ਨਹੀਂ ਕੀਤਾ, ਮਗਰ ਉਹਨਾਂ ਲੋਕਾਂ ਨੇ ਜਿਹਨਾਂ ਦੇ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਮੌਜੂਦ ਸਨ, ਜਿਸ ਤਰ੍ਹਾਂ ਯਹੂਦੀ ਬਣੀ ਇਸਰਾਈ, ਉਹ ਆਪਣੇ ਪੁੱਤਰਾਂ ਵਰਗਾ ਪੁੱਤਰਾਂ ਪਛਾਣਦੇ ਸਨ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ। ਜਿਸ ਤਰ੍ਹਾਂ ਆਪਣੇ ਪੁੱਤਰ ਨੂੰ ਪਛਾਣ ਬੰਦਾ ਧੋਖਾ ਨਹੀਂ ਖਾਂਦਾ, ਇਸ ਤਰ੍ਹਾਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਦਾ ਆਖਰੀ ਨਬੀ ਪਹਿਚਾਣ ਵਿੱਚ ਉਹਨਾਂ ਧੋਖਾ ਕੋਈ ਨਹੀਂ ਸੀ, ਲੇਕਿਨ ਜ਼ਿੱਦ ਦੀ ਵਜ੍ਹਾ ਤੋਂ, ਤਸਬ ਦੀ ਵਜ੍ਹਾ ਤੋਂ ਉਹਨਾਂ ਨੇ ਨਹੀਂ ਮੰਨਿਆ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ। ਬਗੀਆਂ ਬੈਨਾਹੁਮ, ਆਪਸ ਦੀ ਜ਼ਿੱਦ ਦੀ ਵਜ੍ਹਾ ਤੋਂ। ਫਹਦੱਲਾਹੁ ਅਲਲਜ਼ੀਨ ਆਮਨੂ ਲਿਮਖਤਲਫੂ ਫੀਹਿ ਮਿਨਲ ਹੱਕ ਬਿਇਜ਼ਨਿਹੀ, ਪਰ ਅੱਲਾਹ ਤਾਲਾ ਨੇ ਆਪਣੀ ਮਿਹਰਬਾਨੀ ਦੇ ਨਾਲ ਉਹ ਗੱਲਾਂ ਜਿਹਦੇ 'ਚ ਇਖਤਲਾਫ ਪੈਦਾ ਕਰ ਰਹੇ ਸਨ, ਇੱਕ ਦੂਸਰੇ ਤੋਂ ਵੱਖਰੇ ਹੋ ਕੇ ਖਲੋਤੇ ਸਨ, ਅੱਲਾਹ ਤਾਲਾ ਨੇ ਉਹਦੇ 'ਚ ਮੁਮਨਾਂ ਨੂੰ ਹਿਦਾਇਤ ਦੇ ਦਿੱਤੀ। ਇਹ ਕੀ ਹੈ? ਇਹ ਸਾਡੇ 'ਤੇ ਅੱਲਾਹ ਤਾਲਾ ਦੀ ਮਿਹਰਬਾਨੀ ਹੈ। ਵੱਲਾਹੁ ਯਹਦੀ ਮਨ ਯਸ਼ਾਉ ਇਲਾ ਸਿਰਾਤ ਮੁਸਤਕੀਮ, ਔਰ ਅੱਲਾਹ ਤਾਲਾ ਜਿਹਨੂੰ ਚਾਹੁੰਦਾ ਹੈ ਉਹਨੂੰ ਸਿੱਧਾ ਰਸਤਾ ਦਿਖਾਉਂਦਾ ਹੈ। ਅਮ ਹਸਿਬ ਤੂੰ ਮਨ ਤਦਖੁਲੁਲ ਜੰਨਾ, ਇਹ ਹੁਣ ਮੁਸਲਮਾਨਾਂ ਦੇ ਨਾਲ ਖਿਤਾਬ ਹੈ, ਤੁਹਾਡੇ ਨਾਲ ਮੇਰੇ ਨਾਲ। ਅਮ ਹਸਿਬ ਤੂੰ ਮਨ ਤਦਖੁਲੁਲ ਜੰਨਾ, ਇਹ ਖਿਤਾਬ ਹੈ ਮੇਰੇ ਨਾਲ ਤੁਹਾਡੇ ਨਾਲ ਸਾਰੇ ਮੁਸਲਮਾਨਾਂ ਦੇ ਨਾਲ ਜਿਹਨਾਂ ਨੇ ਅੱਲਾਹ ਤੇ ਉਹਦੇ ਰਸੂਲ ਨੂੰ ਮੰਨ ਲਿਆ। ਸੂਰਤ ਅਨਕਬੂਤ ਦੇ ਸ਼ੁਰੂ 'ਚ ਕਿਹਾ ਗਿਆ ਅਲਿਫ ਲਾਮ ਮੀਮ ਅਹਸਿਬ ਅਨਾਸੁ ਅਨ ਯੁਤਰਕੂ ਅਨ ਯਕੂਲੂ ਆਮਨਾ ਵਹੁਮ ਲਾ ਯੁਫਤਨੂਨ, ਕਿ ਕਿਆ ਲੋਕ ਇਹ ਸਮਝਦੇ ਨੇ ਕਿ ਇਹ ਕਹਿਣ ਦੇ ਬਾਅਦ ਕਿ ਅਸੀਂ ਈਮਾਨ ਲਿਆਏ ਐਵੇਂ ਛੱਡਦੇ ਜਾਣਗੇ? ਵਹੁਮ ਲਾ ਯੁਫਤਨੂਨ, ਉਹਨਾਂ ਨੂੰ ਅਜ਼ਮਾਇਆ ਨਹੀਂ ਜਾਏਗਾ। ਵਲਕਤ ਫਤਨ ਅਲਦੀਨ ਮਿਨ ਕਬਲਿਹਿਮ, ਇਹਨਾਂ ਤੋਂ ਪਹਿਲਾਂ ਨੂੰ ਤਾਂ ਅਸੀਂ ਖੂਬ ਅਜ਼ਮਾਇਆ ਸੀ, ਤਾਂ ਕਿ ਚੰਗੀ ਤਰ੍ਹਾਂ ਅਸੀਂ ਨਖੇੜ ਲਈਏ ਕਿ ਸੱਚੇ ਕਿਹੜੇ ਅਤੇ ਝੂਠੇ ਕਿਹੜੇ। ਉਹੀ ਗੱਲ ਹੁਣ ਇੱਥੇ ਆ ਰਹੀ ਹੈ ਸੂਰੇ ਬਕਰਾ ਦੇ ਵਿੱਚ। ਅਮ ਹਸਿਬ ਤੂੰ ਮਨ ਤਦਖੁਲੁ ਜੰਨਾ, ਮੁਸਲਮਾਨੋ ਤੁਸੀਂ ਸਮਝਦੇ ਹੋ ਕਿ ਐਵੇਂ ਜੰਨਤ ਵਿੱਚ ਦਾਖਲ ਹੋ ਜਾਓਗੇ ਠੰਡੀ ਸੜਕ 'ਤੇ ਤੁਰਦੇ? ਵਲੰਮਾ ਯਾਤਿਕੁਮ ਮਸਅਲੁ ਅਲਜ਼ੀਨ ਖਲਉ ਮਿਨ ਕਬਲਿਕੁਮ, ਜਦੋਂ ਕਿ ਹਾਲੀ ਤੁਹਾਡੇ 'ਤੇ ਉਹ ਹਾਲਾਤ ਤਾਂ ਆਏ ਨਹੀਂ ਜਿਹੜੇ ਤੁਹਾਡੇ ਤੋਂ ਪਹਿਲੇ 'ਤੇ ਆਏ, ਪਹਿਲਿਆਂ 'ਤੇ ਆਏ ਸਨ। ਉਹ ਕੀ ਹਾਲਾਤ ਸਨ? ਮਸਤਹੁਮੁਲ ਬਾਸਾਉ ਵਦਰਾਉ ਵਜ਼ੁਲਜ਼ਲੂ, ਉਹਨਾਂ 'ਤੇ ਭੁੱਖ ਆਈ, ਉਹਨਾਂ ਨੂੰ ਜਿਸਮਾਨੀ ਸਖਤੀਆਂ ਆਈਆਂ, ਜਿਸਮ ਦੀਆਂ ਤਕਲੀਫਾਂ ਆਈਆਂ। ਵਜ਼ੁਲਜ਼ਲੂ, ਔਰ ਉਹ ਹਿਲਾ ਮਾਰੇ ਗਏ। ਹੱਤਾ ਯਕੂਲ ਰਸੂਲ ਵੱਲਦੀਨ ਆਮਨੁ ਮਾਹੂ ਮਤਾ ਨਸਰੁੱਲਾ, ਇੱਥੋਂ ਤੱਕ ਕਿ ਅੱਲਾਹ ਦੇ ਰਸੂਲ ਵੀ ਉਹਨਾਂ ਦੇ ਨਾਲ ਈਮਾਨ ਲਿਆਉਣ ਵਾਲੇ ਵੀ ਚੀਖ ਉੱਠੇ, ਅੱਲਾਹ ਦੀ ਮਦਦ ਕਦੋਂ ਆਏਗੀ? ਅਲਾ ਇੰਨਾ ਨਸਰੁੱਲਾ ਹੈ ਕਰੀਬ, ਸੁਣ ਲਓ ਅੱਲਾਹ ਦੀ ਮਦਦ ਕਰੀਬ। ਇਹਦੇ 'ਚ ਅੱਲਾਹ ਤਾਲਾ ਨੇ ਕੋਈ ਕਿਸੇ ਨੂੰ ਛੱਡਿਆ ਨਹੀਂ, ਯਾਨੀ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਵੀ ਤਾਇਫ ਦੇ ਵਿੱਚ ਜਦੋਂ ਸਖਤ ਤਕਲੀਫ ਵਿੱਚ ਪਾਏ ਗਏ ਤਾਂ ਉਦੋਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਜ਼ੁਬਾਨ 'ਤੇ ਵੀ ਸ਼ਿਕਵਾ ਆਇਆ ਕਿ ਅੱਲਾ ਮੈਂ ਤੁਹਾਨੂੰ ਸ਼ਿਕਵਾ ਕਰਨਾ ਆਪਣੀ ਵਸਾਇਲ ਦੇ ਘੱਟ ਹੋਣ ਦਾ ਔਰ ਤਾਕਤ ਦੇ ਥੋੜ੍ਹੇ ਹੋਣ ਦਾ ਔਰ ਲੋਕਾਂ ਦੇ ਹਵਾਲੇ ਕੀਤੇ ਜਾਣ ਦਾ। ਲੇਕਿਨ ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਉਹ ਚੀਖ ਨਿਕਲੀ, ਅਗਰਚੇ ਉਹ ਚੀਖ ਉਹ ਪੁਕਾਰ ਅੱਲਾਹ ਦੇ ਪੈਗੰਬਰ ਦੀ ਸੀ, ਤੁਹਾਡੀ ਮੇਰੀ ਨਹੀਂ ਸੀ, ਇਸ ਵਾਸਤੇ ਕਿ ਨਾਲ ਹੀ ਕਿਹਾ ਕਿ ਅਗਰ ਜੇ ਤੂੰ ਨਾਰਾਜ਼ ਨਹੀਂ ਤਾਂ ਮੈਨੂੰ ਕੋਈ ਪਰਵਾਹ ਨਹੀਂ। ਲੇਕਿਨ ਬਹਰਹਾਲ اس تو فوراً بعد یہ آخری موقع سی جب رسول اللہ صلی اللہ علیہ وسلم سے ذاتی طور پہ دست درازی ہوئی. پھر نال ہی اللہ تعالیٰ نے پھر اسے سالی معراج تے بلایا اور حضور صلی اللہ علیہ وسلم نے اس گل کا یقین دہانی کرائی کہ میں تیرے نال ہاں, فکر نہ کر. اور اس سال پھر حج دے موسم دے وچ نبی اکرم صلی اللہ علیہ وسلم دی مدینے تو آئے ہوئے 6 بندیاں نال ملاقات ہوئی تے انہوں نے اسلام قبول کر لیا, اللہ دے رسول صلی اللہ علیہ وسلم نے من لیا تے مدینے ہجرت دا اللہ تعالیٰ نے راہ پدرا کرتا. حتی یقول الرسول والذین آمنوا معہ متى نصر اللہ, اتھوں تک کہ چیخ پہ اللہ دے رسول بھی انہوں نے نال ایمان لے آن والے بھی متى نصر اللہ, اللہ دی مدد کدوں آئے گی. اللہ ان نصر اللہ قریب, سن لو سن لو, اللہ دی مدد قریب ہے. یسألونک ماذا ينفقون, جی اللہ نے اپنے رسول صلی اللہ علیہ وسلم نے نہیں یہ کوئی چھٹی دیتی تو سانو تانو بھی چھٹی نہیں ملنی. اللہ تعالیٰ آزمائے گا, ٹھوک بجا کے دیکھے گا کہ اسی کچے ہیں کہ پکے ہیں, سچے ہیں کہ جھوٹے ہیں, مومن ہیں کہ منافق ہیں. یسألونک ماذا ينفقون, اے نبی تیرے کو پوچھ دیں کسی اللہ کے رستے کی خرچ کریے. قل ما انفقتم من خیر, جو کچھ ہوتی اللہ کے رستے خرچ کرو. فلل والدین والاقربین والیتامی والمساکین وابن السبیل, تو اپنے ماں پیو واسطے, اپنے رشتہ داروں واسطے, یتیمہ مسکینہ تو مسافران دے واسطے خرچ کرو. وما تفعلوا من خیر فإن اللہ بہ علیم, تو تسی جو بھی اللہ کے رستے خرچ کرتے ہو اللہ تعالیٰ دے علم وچ ہوندا ہے, گھبراؤ نہ. کتب علیکم القتال وہو کرہ لکم, مسلمانوں تے جنگ کرنی فرض کرتی گئی ہے پاویں تمہیں بری لگتی ہے. وعسیٰ ان تکرہوا شیئاً, کی پتا کوئی چیز تمہیں پسند نہ ہوئے, وہو خیر لکم, حالانکہ اللہ کی نظر دے جو ہی چنگی ہوئے. وعسیٰ ان تحبوا شیئاً, اور یہ بھی ہو سکتا ہے تسی کسی چیز نو پسند کرو, وہو شر لکم, اللہ کی نظر تے واسطے بری ہوئے. واللہ یعلم وانتم لا تعلمون, اللہ تعالیٰ تا جاندا ہے پر تانوں کوئی پتہ نہیں. بارک اللہ لی ولکم فی القرآن العظیم ونفعنی وإیاکم بالآیات وذکر الحکیم.
ولقد یسرنا القرآن للذکر فهل من مدکر,